ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ਕੀ ਤੁਸੀਂ ਐਨੂਅਲ $5,000 ਦਾ ਇਨਸੈਂਟਿਵ ਕਮਾਉਣਾ ਚਾਹੁੰਦੇ ਹੋ? ਕੰਪਨੀ ਪੇਡ 92% ਮੈਡੀਕਲ ਇੰਸ਼ੋਰੈਂਸ ਬੈਨੀਫਿਟ ਲੈਣਾ ਚਾਹੁੰਦੇ ਹੋ? ਤਾਂ ਫਿਰ ਸੋਢੀ ਫਰਨੀਚਰ ਆ ਜਾਓ, ਕਿਉਂਕਿ ਸੋਢੀ ਫਰਨੀਚਰ ਹਾਇਰ ਕਰ ਰਹੇ ਨੇ ਡਿਲੀਵਰੀ ਟਰੱਕ ਡਰਾਈਵਰਸ, ਜਿੱਥੇ $20 ਪਰ ਆਵਰ ਪਲੱਸ $5,000 ਈਅਰਲੀ ਬੋਨਸ ਦਿੱਤਾ ਜਾਵੇਗਾ ਤੇ ਹਰ ਫਰਨੀਚਰ ਡਿਲੀਵਰੀ ਤੇ ਕਮਿਸ਼ਨ ਵੀ ਕਮਾਓ। ਹੁਣੀ ਆ ਜਾਓ ਤੇ ਕੰਮ ਸ਼ੁਰੂ ਕਰ ਲਓ। ਇਸ ਜੌਬ ਦੀ ਵਧੇਰੇ ਜਾਣਕਾਰੀ ਲਈ ਸੋਢੀ ਫਰਨੀਚਰ ਨੂੰ ਕਾਲ ਕਰੋ 416-836-6974 416-836-6974।
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards. The biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
ਪਛਾਤਾ खूबसूरत मौसम, ढेर सारी उम्मीदें और बहुत सी खुशियों के साथ स्वागत करते हैं इस प्यारे से दिन का रेडियो वाइपर। अ वेरी वार्म गुड मॉर्निंग टू यू ऑल। मैं माही वेलकम करती हूं आपका आज के शो साउथ एशियन पर्ल्स प्राइम टाइम में। अब हर दिन हम वाइब मीडिया के साथ हाजिर हो जाते हैं आपके लिए लेटेस्ट न्यूज, इन्फॉर्मेशन और एंटरटेनमेंट लेकर। प्लेटफॉर्म कोई भी हो, प्रिंट, रेडियो, टीवी या फिर डिजिटल, हर जगह मौजूद रहते हैं वाइब मीडिया के साथ, ताकि आप तक एंटरटेनमेंट और इन्फॉर्मेशन का बैलेंस डोज हम पहुंचा सकें। अब सबसे पहले आज की बात जो हमें, बहुत सारी बातें हमें करनी है, लेकिन सबसे पहले हम बात करेंगे मौसम की। मौसम का हाल आपको बताना बहुत जरूरी है। इस समय 29 डिग्रीज हो रहा है, हाईएस्ट आज 31 जाएगा, लोएस्ट रहेगा 18। वैसे तो क्लाउडी रहने वाला है आज, लेकिन गर्मी आप बहुत महसूस करने वाले हैं। एंड अगर कल यानी फ्राइडे की बात करें, विंडी रहने वाला है, हाईएस्ट रहेगा 25 डिग्रीज, लोएस्ट जाएगा 12 डिग्रीज। सैटरडे को सनशाइन आप ऑब्जर्व करेंगे विद अ हाई ऑफ 19 डिग्रीज एंड अ लो ऑफ 11 डिग्रीज, और संडे को क्लाउडी और सनी दोनों आप एक्सपीरियंस करने वाले हैं विद अ हाई ऑफ 22 डिग्रीज एंड अ लो ऑफ 11 डिग्रीज। लेकिन मंडे, ट्यूसडे और वेंसडे को बिल्कुल तैयार हो जाइए, बारिश का सामना आपने करना है। और मंडे को हाईएस्ट 25 जाने वाला है, लोएस्ट रहेगा 11, और ट्यूसडे को तो और भी गर्मी होने वाली है विद अ हाई ऑफ 27 डिग्रीज एंड अ लो ऑफ 18 डिग्रीज। मतलब आप कह सकते हैं कि भाई गर्मियां जो है ना वो आ चुकी है, और अब हमें भी आदत डाल लेनी है, हाइड्रेटेड रहना है और बिल्कुल गर्मियों का स्वागत भी अच्छे से करना है, आउटडोर एक्टिविटीज भी करनी है, लेकिन अपनी सेहत का ध्यान भी रखना है। अब साउथ एशियन पर्ल्स प्राइम टाइम में जल्दी हमारे ग्रुप एडिटर एंड सीईओ वाइब मीडिया युद्धवीर जसवाल जी जुड़ेंगे, जो कि लेकर आते हैं हेडलाइंस एंड स्टोरी बिहाइंड हेडलाइंस। लेकिन इस वक्त हमारे साथ शो में है लवजीत जी फ्रॉम टेक सरेट। लवजीत जी, वेलकम टू द शो।
जी मेरे ते सारे सूर्यों प्यार भरी सत श्री अकाल जी, गुड मॉर्निंग जी।
जी लवजीत जी, हमेशा नई डील्स, नए ऑफर्स आप हमारे लिसनर्स के लिए लाते हैं, मैं जानना चाहूंगी कि इस बार आप क्या लेकर आए हैं।
जी जी, जिवें कि आप जानते ही हैं, अपना जुदवीर जी भी खबरों के कवर करते हैं, क्राइम रेट काफी ब्रैम्पटन जीटीए एरिए बढ़ रहा है, सो जे आप फिगर्स नूं भी देखते हैं तो क्राइम रेट बहुत ज्यादा बढ़ गया है। सो इस करके अपने घर या बिजनेस की सिक्योरिटी बहुत ज्यादा जरूरी हो गई है। सो जे किसी ने भी अपने घर या बिजनेस सिक्योर करना चाहते हो, तो सिक्योरिटी कैमरा इंस्टॉल करवाना चाहते हो, तो उसनों अपने फोन से मॉनिटर करना चाहते हो, तो सानू कॉन्टैक्ट कर सकते हो। साडे कोल हर एक तरह के कैमरे अवेलेबल है, घर के लिए, बिजनेस लिए, कमर्शियल लिए, यार्ड्स के लिए, या गैस स्टेशन की, रेस्टोरेंट लिए। सो किसी भी प्लेस के लिए तुहानू कैमरे की जरूरत है, तो तुसी उन्होंने अपने फोन से मॉनिटर करना चाहते हो, तो सानू कॉन्टैक्ट कर सकते हो जी। साडा फोन नंबर है जी 905-600-2141-100, 905-621-4100। इस तो बिना जे किसी ने भी डिस्ट्रीब्यूट आडियो का, कमर्शियल आडियो या होम थिएटर इंस्टॉलेशन करवाना है, या उसकी कोई भी जानकारी लेनी है, उसके लिए भी सानू कॉन्टैक्ट कर सकते हो। और कोई भी नेटवर्किंग दे रिलेटेड तुहानू जानकारी चाहिए है, या पॉइंट ऑफ सेल सिस्टम दे लिए, POS दे लिए जानकारी चाहिए है, सारिया सर्विस नंबर एक ही है जी 905-600-2141-100, 905-621-4100। जे कैमरिया का डेमो भी देखना चाहते हो, तो सा स्टोर भी विजिट कर सकते हो। ब्रैम्पटन लोकेशन का एड्रैस है जी 8770 द गो रोड ब्रैम्पटन, मेन इंटरसैक्शन है जी गोर ते क्वीन दा। ते कैम्ब्रिज लोकेशन का एड्रैस है जी 580 हस्पर रोड, यूनिट नंबर D6। इस तो बिना जे कोई भी अपने घर के लिए टीवी किसी भी साइज का देख रहा है, वह भी सा स्टोर भी विजिट कर सकते हो, या साड़ी वैबसाइट भी विजिट कर सकते हो। साड़ी वैबसाइट का एड्रैस है जी techspirit.ca, उत्थे जाके तुसीं बहुत सारे नए नए ऑफर टीवी ते जां कोई भी होम अपलायंस ते तुसीं देख सकते हो। सो तुहानू बहुत वधिया डील्स मिलनगियां। सो ज्यादा जानकारी लिए तुसीं साड़ी वैबसाइट विजिट कर सकते हो, साड़ी वैबसाइट एड्रैस है www.techspirit.ca, जां सानू कॉल कर सकते हो। साडा फोन नंबर है जी 905-621-4100, 905-621-4100, जां तुसीं साडा स्टोर विजिट कर सकते हो। ब्रैम्पटन लोकेशन का एड्रैस है जी 8770 द गो रोड ब्रैम्पटन, मेन इंटरसैक्शन है गोर ते क्वीन दा। ते कैम्ब्रिज लोकेशन है जी 580 हस्पर रोड, यूनिट नंबर D6 कैम्ब्रिज जी।
जी जी, थैंक यू लवजीत जी, हमेशा आप नई डील्स, नए ऑफर्स हमारे लिसनर्स के लिए लाते हैं। थैंक यू सो मच आज शो पे हमारे साथ जुड़ने के लिए
जी। थैंक यू जी, टाइम देने के लिए।
थैंक यू। और जल्दी युद्धवीर जी हमारे साथ जुड़ेंगे और हेडलाइंस लाएंगे, स्टोरी बिहाइंड हेडलाइंस लाएंगे, लेकिन स्पॉन्सर अपडेट के साथ बिल्कुल मैं तैयार हूँ। आपको बता दें कि इस वीकेंड पे डबल धमाका होने वाला है, क्योंकि वाई मीडिया की टीम लाइव ऑन लोकेशन होगी सैटरडे जून 18 को दोपहर 1 से 5 के बीच में रोना ब्रैम्पटन पर, 50 गिलिंगम ड्राइव मेजर इंटरसेक्शन हुरिंटेरियो एंड बोवेड, और संडे यानी कि जून 19 को वाई मीडिया की टीम लाइव ऑन लोकेशन होगी लूज नॉर्थ ब्रैम्पटन पे 10111 हार्टलेक रोड ब्रैम्पटन मेजर इंटरसेक्शन बोवेड एंड हाईवे 410। अब अगर आप यहां पर पहुंचते हैं तो आपको डिस्काउंट मिलेगा अप टू 30% ऑन फादर्स डे। तो अगर अपने डैड के लिए अभी तक आपने प्रेजेंट्स नहीं लिए, जैसे कि पावर टूल, गार्डनिंग किट्स और बारबेक्यू, तो अगर आप पहुंचते हैं इस वीकेंड पे लूज एंड रोना स्टोर पे तो आपको अप टू 30% डिस्काउंट मिलेगा। साथ ही स्टोर में स्कैन एंड सेव गेम खेल सकते हैं और चांसेस पा सकते हैं प्राइजेस जीतने के अप टू $500। इसी के साथ आप हर घंटे $100 का रोना लूज गिफ्ट कार्ड भी जीत सकते हैं और वाई मीडिया का बम्पर प्राइज वर्थ $250 भी आप अपने नाम कर सकते हैं। अगर इस इवेंट के लिए ज्यादा जानकारी चाहते हैं तो 416-475-5000 पे आपने कॉल करना है, 416-475-5000। उपेंद्र अवस्थी है टाइटल स्पॉन्सर वाई मीडिया की स्पेशल कवरेज के फॉर प्रोविंशियल इलेक्शन 2022। ये आपके लिए लेकर आए हैं हॉलिन मार्श फार्मलैंड 11+ acres विद अ डिटैच होम ऑन साइट इन किंग सिटी कॉर्नर ऑफ हाईवे 400 एंड हाईवे 9। अगर आप इस प्रॉपर्टी में इंटरेस्टेड हैं तो आपने उपेंद्र अवस्थी को कॉन्टैक्ट करना है। इनका नंबर है 6473028589। आमर इंश्योरेंस है मेन स्पॉन्सर वाई मीडिया की स्पेशल कवरेज के फॉर प्रोविंशियल इलेक्शन 2022। ये आपको हेल्प करते हैं सेव करने में अप टू 25% ऑन होम एंड ऑटो इंश्योरेंस और साथ ही देते हैं हेवी डिस्काउंट्स फॉर ट्रकिंग कंपनीज इन ऑन्टेरियो। आज ही कॉन्टैक्ट करें आमर इंश्योरेंस को। इनका नंबर है 905-334-5500। एलएमएल मॉर्गेजेस है मेन स्पॉन्सर वाई मीडिया की कवरेज के फॉर प्रोविंशियल इलेक्शन 2022। अगर आप मॉर्गेज और रियल एस्टेट से संबंधित कोई भी जानकारी चाहते हैं तो योर वन स्टॉप शॉप सॉल्यूशन इज एलएमएल मॉर्गेजेस। एलएमएल मॉर्गेजेस से आपने कांटेक्ट करना है जगदीप साचा जी को। इनका नंबर है 416-725-7872। और आप इनकी वेबसाइट को भी विजिट कर सकते हैं www.lmlmortgages.com। साथ ही लग्जरी मेंस वेयर लैरी मार्श जो कि है मेन स्पॉन्सर फॉर वाई मीडिया कवरेज ऑन प्रोविंशियल इलेक्शंस 2022 अब आ गए हैं जीटीए में। तो कस्टम मेड सूटिंग और शर्टिंग अगर आप चाहते हैं तो लैरी मार्श के स्टूडियो को जरूर आपने विजिट करना है। डिक्सी एंड सील्स मेजर इंटरसेक्शन है यूनिट 19-170 विल्किंसन रोड ब्रैम्पटन ऑन्टेरियो। अगर आप अपॉइंटमेंट लेना चाहते हैं कॉल करके तो इनका नंबर है 647-995-5509। एंड जीटीए का पहला आई होप अब खुल गया है आपके शहर ब्रैम्पटन में। तो सुबह 6 बजे से लेकर रात के 10 बजे तक आप इंजॉय कीजिए अफोर्डेबल एवरीडे डाइनिंग एक्सपीरियंस और लंच ब्रेकफास्ट डिनर सब इंजॉय कर सकते हैं आई होप में। 50 बिस्कैन क्रेसेंट ब्रैम्पटन मेजर इंटरसेक्शन है हाईवे 410 एंड सील्स एवेन्यू। आप इन्हें कॉल भी कर सकते हैं 905-459-4467 पर, 905-459-4467 पर। आई होप लेट्स पुट अ स्माइल ऑन योर फेस। और अब हमारे साथ शो में जुड़ गए हैं ग्रुप एडिटर एंड सीईओ वाई मीडिया युद्धवीर जसवाल, जो आपके लिए लेकर आते हैं हेडलाइंस एंड स्टोरी बिहाइंड हेडलाइंस। युद्धवीर जी वेलकम टू द शो।
यू कैन लिसन टू द हेडलाइंस एनीवेयर बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युद्धवीर जसवाल ओनली ऑन साउथ एशियन पल्स। Call Yudhvir Jaswal 647-272-8182 or visit southasiandaily.com.
वाई मीडिया ग्रुप वालों तुहाडे सारयां दा रेडियो वाई दे उत्ते बहुत बहुत स्वागत है। बतौर ग्रुप एडिटर वाई मीडिया मैं युधवीर जसवाल तुहाडी खिदमत दे विच हाजिर हां। अज दे इस प्रोग्राम दे विच करंट न्यूज और उहदे उत्ते एनालिसिस लैके, जिथे कैनेडा दियां काफी सारियां खबरां ने और अंतरराष्ट्रीय समाचार, न्यूज फ्रॉम इंडिया, न्यूज फ्रॉम पाकिस्तान, पंजाब और स्पोर्ट्स की लेटेस्ट अपडेट लैके असीं तुहाडी खिदमत दे विच हाजिर हां अज दे इस प्रोग्राम दे विच। क्या हाल है माही जी, हाउ आर यू?
आई एम गुड युधवीर जी, आप कैसे हैं?
मैं बिल्कुल ठीक है और थोड़ा जहा हॉट और ह्यूमिड हुंदा चला जा रहा है विच इज गुड, ਕਿਉਂਕਿ ਕੈਨੇਡਾ ਦੇ ਵਿੱਚ ਮਾਈ ਜੀ ਅਕਸਰ ਅਸੀਂ ਗੱਲ ਕਰਦੇ ਹਾਂ, ਮੈਂ ਕਿਹਾ ਜੀ ਦੋ ਤਰ੍ਹਾਂ ਦੇ ਵੈਦਰ ਹੁੰਦੇ ਆ ਕੈਨੇਡਾ 'ਚ, ਇੱਕ ਵਿੰਟਰ ਔਰ ਇੱਕ ਮਾਈਲਡ ਵਿੰਟਰ, ਤੀਸਰਾ ਤਾਂ ਇੱਥੇ ਵੈਦਰ ਨਜ਼ਰ ਨਹੀਂ ਆਉਂਦਾ, ਲੇਕਿਨ ਕਦੇ ਕਦੇ ਡਿਫਰੈਂਟ ਵੈਦਰ ਵੀ ਅਸੀਂ ਦੇਖਦੇ ਹਾਂ, ਸੋ ਇਟਸ ਬਿਟ ਹੌਟ ਬਿਟ ਹਿਊਮਿਡ, ਸੋ ਚੰਗੀ ਗੱਲ ਆ ਵੈਸੇ, ਤਾਂ ਕੀ ਕਹੋਗੇ?
जी वीर जी, मैं तो ये कहूंगी कि जब मैं इंडिया में रह रही थी, काफी टाइम तक वहां रही हूँ, और मैंने रियलाइज नहीं करा समर्स की इम्पोर्टेंस अंटिल मैं कैनेडा आई हूँ, और जब से मैं, मुझे 4 साल हो गए यहाँ पे रहते हुए, और मुझे जो रियलाइजेशन हुई है समर्स की, सन की, वार्म वेदर की, वो मैं आपको बता नहीं सकती। तो चाहे कितनी भी गर्मी यहाँ पे हो जाए, मैं बहुत खुश रहने वाली हूँ, क्योंकि बहुत वेट करके ये वेदर आता है, और हम जानते हैं कि पिछले साल लॉकडाउन में थे तो बिल्कुल समर्स इंजॉय नहीं कर पाए थे, तो इस बार मैं बहुत एक्साइटेड हूँ, इस बार मैंने इंजॉय करना है ये वेदर।
वेरी गुड, वेरी गुड, गुड टू हियर दैट। लाइफ ਦੇ ਵਿੱਚ ਖੁਸ਼ੀ ਦਾ ਮੰਤਰਾ ਹੀ ਇਹੀ ਹੈ, ਜਿਹੜੀ ਵੀ ਚੀਜ਼ ਕੋਲ ਹੋਵੇ ਉਹਨੂੰ ਇੰਜੋਏ ਕੀਤਾ ਜਾਵੇ, ਦੈਟਸ ਦ ਮੰਤਰਾ ਟੂ ਹੈਪੀਨੈਸ। ਖੈਰ ਕਾਫੀ ਸਾਰੀਆਂ ਖਬਰਾਂ ਨੇ, ਵਟ ਇਜ਼ ਯੋਰ ਮੰਤਰਾ ਟੂ ਹੈਪੀਨੈਸ ਮਾਹੀ ਜੀ, ਖੁਸ਼ ਰਹਿਣ ਕੇ ਲਈ ਕਿਆ ਕਰਤੀ ਆਪ?
ਯੁਧੀਰ ਜੀ, ਮੈਂ ਇੱਕ ਪ੍ਰੈਕਟਿਸ ਕਰਤੀ ਹੂੰ, ਅਗਰ ਆਪ ਸੁਣੇਗੇ ਆਪਕੋ ਥੋੜੀ ਸੀ ਵੀਅਰਡ ਲੱਗ ਸਕਤੀ ਹੈ, ਲੇਕਿਨ ਯੇ ਮੈਂ ਰੋਜ਼ ਕਰਤੀ ਹੂੰ, ਠੀਕ ਹੈ? ਮੁਝੇ ਅਪਨੇ ਆਪਕੋ ਨਾ, ਜੈਸੇ ਮਤਲਬ ਛੁੱਟੀ ਹੈ ਅਗਰ ਮੇਰੀ ਤੋ ਫਿਰ ਮੈਂ ਨਹੀਂ ਕਰਤੀ ਹੈ ਪ੍ਰੈਕਟਿਸ, ਲੇਕਿਨ ਕਾਮ ਪੇ ਆਨੇ ਸੇ ਪਹਿਲੇ ਮੈਂ ਰੋਜ਼ ਸੁਬਹ ਉੱਠ ਕੇ ਪਹਿਲੇ ਆਪਣੇ ਆਪ ਸੇ ਪੁੱਛਤੀ ਹੂੰ ਕਿ ਭਾਈ ਤੁਮਨੇ ਕੱਲ ਕਿਆ ਕੀਆ ਥਾ, ਔਰ ਆਜ ਤੋ ਮੁਝਸੇ ਥੋੜਾ ਸਾ ਬੈਟਰ ਕੈਸੇ ਕਰ ਸਕਤੀ ਹੋ, ਤੋ ਅਗਰ ਮੈਂ ਆਪਣੇ ਆਪ ਕਾ ਐਨਾਲਿਸਿਸ ਕਰਤੀ ਹੂੰ, ਅਗਰ ਮੁਝੇ ਲਗਤਾ ਹੈ ਕਿ ਮੈਨੇ ਕੱਲ ਸੇ ਬੈਟਰ ਕੀਆ ਥਾ, ਤੋ ਮੈਂ ਬੜੀ ਖੁਸ਼ ਹੋ ਜਾਤੀ ਹੂੰ ਆਟੋਮੈਟਿਕਲੀ, ਔਰ ਫਿਰ ਮੁਝੇ ਮਤਲਬ ਐਨਰਜੀ ਮਿਲਤੀ ਹੈ ਪੂਰਾ ਦਿਨ ਯੂ ਨੋ ਕਾਮ ਕਰਨੇ ਕੀ, ਪਰ ਅਗਰ ਮੇਰੀ ਪਰਫਾਰਮੈਂਸ ਥੋੜੀ ਸੀ ਕਮ ਹੋਤੀ ਹੈ ਤੋ ਥੋੜੀ ਸੀ ਸੈਡਨੈਸ ਮੁਝੇ ਹੋਤੀ ਹੈ, ਤੋ ਯੇ ਮੈਂ ਇੱਕ ਛੋਟਾ ਸਾ ਐਨਾਲਿਸਿਸ ਜੋ ਰੋਜ਼ ਸੁਬਹ ਕਰਤੀ ਹੂੰ, ਤੋ ਯੇ ਇਸਸੇ ਮੁਝੇ ਹੈਪੀਨੈਸ ਮਿਲਤੀ ਹੈ, ਬਟ ਯੇ ਥੋੜੇ ਵੀਅਰਡ ਹੈ, ਬਟ ਹਾਂ ਆਈ ਡੂ ਦੈਟ।
नहीं वियर्ड नहीं है, बड़ा डिफरेंट है, मैं ये कहूंगा, वियर्ड तो बिल्कुल नहीं है और बड़ा यूनिक है, दैट्स ऑल आई कैन से, इट्स नॉट वियर्ड, इट्स यूनिक, विच इज गुड। तो आप सुबह रोज उठ के अपने आप को, मतलब ये तो आप टेस्ट लेती हैं एक तरह से सुबह उठ के, रोज इम्तिहान लेती हैं, इफ यू डोंट माइंड मी आस्किंग, ये कितने बजे सुबह करती हैं आप ये?
ये मैं मतलब आई यूजली गेट अप एट 7 o'clock, तो 7:15 से 7:30 के बीच में मेरा ये रोज का रूटीन है कि मुझे 15 मिनट अपने आप से बात करनी है, तो जो लोग मेरे साथ रहते हैं वो थोड़ा सोचते भी हैं कि देखो अपने आप से बात करिए, लेकिन वो 15 मिनट मेरे होते हैं, तो मुझे अपने आप से बात करनी होती है, इंट्रोस्पेक्शन करना होता है दिन में क्या करने वाली हूँ मैं और कल क्या किया था, तो वो 15 मिनट का टाइम इज मी टाइम जो मैं बिल्कुल मिस नहीं करती हूँ, वो मेरा रोज का रूटीन है, तो 7:15 to 7:30 आई हैव टू डू दिस, ये मेरा एक मतलब रूटीन ही मान लीजिए आप।
डू यू जनरल दैट एज वेल या जस्ट दिस इज माइंड टॉक?
माइंड टॉक,
जस्ट माइंड टॉक, अच्छा, यू डोंट जनरल दैट, यू डोंट राइट इट डाउन, बस माइंड टॉक होती है, वेरी गुड, अच्छी बात है, बहुत बहुत चंगी गल है। और वैसे जदों तुसी अपने आप नूं क्वेश्चन करते हो, आप कहती हैं कि कभी कभी जब वो ज्यादातर बहुत अच्छा होता है तो आपको मोटिवेशन मिलती है, एनर्जी मिलती है, पर कभी कभार अगर आपको लगे, वंस इन अ वाइल अगर आपको लगे कि मेरी परफॉर्मेंस हल्की सी कल से कम है, तो फिर आपको थोड़ा ठीक नहीं लगता, ये भी है?
जी बिल्कुल ठीक नहीं लगता, लेकिन फिर मैं अपने आपको पेप टॉक भी दे देती हूँ कि कोई बात नहीं माही, आज का दिन है, इट इज अ न्यू अपॉर्चुनिटी फॉर यू, तो चलो तुम ट्राई करो, तो शाम तक चीजें ठीक हो जाती हैं वीर जी, मतलब अगर कोई मुझे सामने से आके इंस्पिरेशन दे रहा है तो इतना मुझे नहीं फर्क पड़ेगा, लेकिन अगर मैं खुद को इंस्पिरेशन दे देती हूँ ना कि चलो कोई बात नहीं आज अच्छा करने की कोशिश करना, तो दैट वर्क्स फॉर मी, बट मुझे पता है हर किसी का डिफरेंट मैकेनिज्म होता है अपने आप को चीयर अप करने का, बट मेरा यही है कि मैं खुद से बात करती हूँ तो थोड़ी ठीक हो जाती हूँ।
Wow, you give yourself a pep talk too. Wow, this is amazing. No, this is not at all weird. This is actually amazing. बहुत अच्छी बात है. मुझे बहुत अच्छी बात लगी. बहुत अच्छी बात लगी. Which is great. Which is very good. वैसे मैंने तो पिछले बहुत सालों से शाहरुख खान फिलोसफी अपनाई हुई है. ਸ਼ਾਹਰੁਖ ਖਾਨ ਵੀ ਸਵੇਰੇ ਉੱਠ ਕੇ ਇਹੀ ਗੱਲ ਕਹਿੰਦਾ, ਔਰ ਮਾਹੀ ਜੀ ਮੈਂ ਵੀ ਆਪਣੇ ਆਪ ਨੂੰ ਇਸੇ ਤਰ੍ਹਾਂ ਪੰਪ ਅਪ ਕਰਦਾ ਰੋਜ਼ ਸਵੇਰੇ ਸੁੱਤੇ ਉੱਠਦੇ ਕਿ ਆਈ ਐਮ ਦਾ ਬੈਸਟ, ਉਹ ਕਹਿੰਦਾ ਜੀ ਮੈਂ ਸੁੱਤੇ ਉੱਠਦੇ ਕਹਿੰਦਾ ਬਈ ਹੋ ਜਾ ਤਿਆਰ, ਕਿਉਂਕਿ ਮਾਹੀ ਜੀ ਆਪ ਤੋਂ ਮੂਵੀਜ਼ ਬਹੁਤ ਦੇਖਤੀ ਹੈ, ਆਪ ਤੋਂ ਐਂਟਰਟੇਨਮੈਂਟ ਕਾ ਮੁਝੇ ਪਤਾ ਹੈ, ਆਪਕੋ ਬਹੁਤ ਇੰਟਰਸਟ ਹੈ, ਆਪਕੋ ਬਹੁਤ ਨੌਲੇਜ ਹੈ, ਮੁਝੇ ਯਾਦ ਹੈ ਕਿ ਇੱਕ ਅਵਾਰਡਸ ਨਾਈਟ ਪੇ ਸ਼ਾਹਰੁਖ ਖਾਨ ਸਟੇਜ ਦੇ ਉੱਤੇ ਖੜੇ ਸੀਗੇ, ਤੇ ਉੱਥੇ ਇੱਕ ਨਾ ਬੰਦਾ ਆਇਆ ਤੇ ਉਹ ਕਹਿੰਦਾ ਜੀ ਹੁਣ ਤੁਹਾਨੂੰ ਇੰਨੇ ਜ਼ਿਆਦਾ ਕੰਪੀਟੀਸ਼ਨ ਮਿਲ ਰਿਹਾ, ਇੰਨੇ ਯੰਗ ਲੜਕੇ ਆ ਗਏ ਨੇ, ਰਣਵੀਰ ਸਿੰਘ, ਰਣਵੀਰ ਕਪੂਰ, ਤੇ ਸ਼ਾਹਰੁਖ ਖਾਨ ਜੀ ਤੁਹਾਨੂੰ ਇੰਨਾ ਕੰਪੀਟੀਸ਼ਨ ਮਿਲਣਾ ਪਿਆ ਤੇ ਤੁਸੀਂ ਕਿਸ ਤਰ੍ਹਾਂ ਸਰਵਾਈਵ ਕਰਦੇ ਹੋ ਇੰਡਸਟਰੀ ਦੇ ਵਿੱਚ? ਤੇ ਸ਼ਾਹਰੁਖ ਖਾਨ ਨੇ ਜਿਸ ਤਰ੍ਹਾਂ ਆਪਕੋ ਪਤਾ ਹੀ ਹੈ ਮਾਹੀ ਜੀ ਉਨਕਾ ਜੋ ਸਟਾਈਲ ਹੈ ਉਹ ਕਹਿੰਦੇ ਜੀ ਹਾਂ ਹਾਂ ਜਬ ਮਾਂ ਕੇ ਪੇਟ ਮੇਂ ਬੱਚਾ ਪੈਦਾ ਹੋਣੇ ਲਗਤਾ ਹੈ ਤੋ ਉਸਕੋ ਵੀ ਮਾਂ ਯਹੀ ਕਹਿਤੀ ਹੈ ਯੇ ਬੜਾ ਹੋ ਕੇ ਕੰਪੀਟ ਕਰੇਗਾ ਸ਼ਾਹਰੁਖ ਖਾਨ ਕੇ ਸਾਥ, ਵੋ ਵੀ ਮੇਰਾ ਕੰਪੀਟੀਸ਼ਨ ਹੈ ਜੋ ਵੀ ਪੈਦਾ ਵੀ ਨਹੀਂ ਹੁਆ, ਤੋ ਮੁਝੇ ਤੋ ਵਾਕਈ ਕੰਪੀਟੀਸ਼ਨ ਬਹੁਤ ਫੇਸ ਕਰਨਾ ਪੜਤਾ ਹੈ, ਤੋ ਮੈਂ ਰੋਜ਼ ਸਵੇਰੇ ਉੱਠ ਕੇ ਆਪਣੇ ਆਪ ਕੋ ਇੱਕ ਹੀ ਬਾਤ ਕਹਿਤਾ ਹੂੰ ਕਿ ਯੂ ਆਰ ਦਾ ਬੈਸਟ, ਔਰ ਮੈਂ ਜੈਸੇ ਯੂ ਗਿਵ ਯੋਰ ਸੈਲਫ ਪੈਪ ਟਾਕ, ਦਿਸ ਇਜ਼ ਵਟ ਹੀ ਸੈਡ, ਮੈਂ ਆਪਣੇ ਆਪਕੋ ਬੂਸਟਰ ਦੇਤਾ ਹੂੰ, ਬੂਸਟਰ ਸ਼ਾਟ ਕਹਿ ਲਓ ਉਸਕੋ ਆਜ ਕੀ ਵੈਕਸੀਨ ਕੇ ਅੰਦਾਜ਼ ਮੇਂ, ਪਰ ਉਹ ਕਹਿਤਾ ਮੈਂ ਆਪਣੇ ਆਪ ਕੋ ਐਸੇ ਰੋਜ਼ ਸੁਬਹ ਬੂਸਟ ਕਰਤਾ ਹੂੰ। ਸੋ ਦਿਸ ਇਜ਼ ਮਾਹੀ ਜੀ, ਵੈਸੇ ਮੈਂ ਇੱਕ ਬਾਤ ਜ਼ਰੂਰ ਕਹਿਣਾ ਚਾਹਤਾ ਹੂੰ ਕਿ ਪਿਛਲੇ ਤਕਰੀਬਨ 20-22 ਸਾਲੋ ਮੇਂ ਮੈਂ ਜਬ ਰੋਜ਼ ਸੁਬਹ ਉੱਠਤਾ ਹੂੰ ਤੋ ਏਕ ਦਿਨ ਵੀ ਐਸਾ ਨਹੀਂ ਹੋਤਾ ਕਿ ਮੁਝੇ ਐਸੇ ਲਗੇ ਕਿ ਵੀ ਆਜ ਆਈ ਐਮ ਆਲਵੇਜ਼ ਐਕਸਾਈਟਡ, ਐਜ਼ ਅ ਮੈਟਰ ਆਫ ਫੈਕਟ ਸੁਬਹ ਨਹੀਂ, ਮੈਂ ਤੇ ਇੱਕ ਦਿਨ ਪਹਿਲਾਂ ਹੀ ਐਕਸਾਈਟ ਹੁੰਦਾ, ਮਤਲਬ ਸੰਡੇ ਸ਼ਾਮ ਨੂੰ ਮੇਰੀ ਐਕਸਾਈਟਮੈਂਟ ਪੀਕ ਤੇ ਹੁੰਦੀ ਆ, ਸੰਡੇ ਸ਼ਾਮ ਨੂੰ ਲੋਕ ਕਹਿੰਦੇ ਸੰਡੇ ਸ਼ਾਮ ਨੂੰ ਜੇ ਅਸੀਂ ਕੰਮ ਤੇ ਜਾਣਾ ਹੈ, ਕੱਲ ਸੰਡੇ ਖਤਮ ਹੋ ਗਿਆ ਮੰਡੇ ਆ ਰਿਹਾ, ਮੇਰੀ ਐਕਸਾਈਟਮੈਂਟ ਪੀਕ ਤੇ ਹੁੰਦੀ ਹੈ। ਪਿਛਲੇ 20-22 ਸਾਲ ਤੋਂ ਇਸੇ ਤਰ੍ਹਾਂ ਆ, ਜਦੋਂ ਤੋਂ ਮੈਂ ਮੀਡੀਆ 'ਚ ਆਇਆ, ਮੈਂ ਮੀਡੀਆ ਤੋਂ ਪਹਿਲਾਂ ਜਦ ਇੰਜੀਨੀਅਰਿੰਗ ਦੀ ਜੋਬ ਕਰਦਾ ਸੀ, ਇੰਜੀਨੀਅਰਿੰਗ 'ਚ ਮੇਰਾ ਕੋਈ ਇੰਟਰਸਟ ਨਹੀਂ ਸੀ, ਉਹ ਮੇਰੇ ਲਈ ਜੋਬ ਸੀਗੀ, ਉਹ ਮੇਰੇ ਲਈ ਇਸ ਤਰ੍ਹਾਂ ਹੁੰਦਾ ਸੀ ਵੀ ਇੱਕ ਦਿਨ ਪਹਿਲਾਂ ਵੀ ਔਰ ਸਵੇਰੇ ਉੱਠਦੇ ਵੀ ਮੈਂ ਸੋਚਦਾ ਹੁੰਦਾ ਸੀ ਕਿੱਥੇ ਜਾ ਰਹੇ ਹਾਂ ਕੰਮ ਕਰਨ, ਠੀਕ ਹੈ। ਲੇਕਿਨ ਮੀਡੀਆ ਦੇ ਵਿੱਚ ਮੇਰੀ ਐਕਸਾਈਟਮੈਂਟ ਇੰਨੇ ਸਾਲਾਂ ਤੋਂ ਸੇਮ ਹੈ, ਮੈਂ ਰਾਤ ਨੂੰ ਜਦੋਂ ਵੀ ਰਾਤ ਨੂੰ ਹੀ ਐਕਸਾਈਟਡ ਹੁੰਦਾ ਹੈ ਕਿ ਸਵੇਰੇ ਮੈਂ ਕੱਲ੍ਹ ਕੰਮ ਕਰਨੇ ਆ ਮੀਡੀਆ 'ਚ, ਮਤਲਬ ਇਹ ਖਬਰਾਂ ਪੜ੍ਹਨੀਆਂ, ਇੱਦਾਂ ਕਰਨਾ, ਕੱਲ੍ਹ ਇਹਨੂੰ ਮਿਲਣਾ ਹੈ, ਸੋ ਵਟ ਐਵਰ ਆਈ ਡੂ ਆਈ ਐਮ ਐਕਸਾਈਟਡ। ਅਤੇ ਮੈਂ ਤਾਂ ਸਵੇਰੇ ਸੁੱਤੇ ਉੱਠਦੇ ਬਾਈ ਜੀ ਆਪਣੇ ਆਪ ਨੂੰ ਰੋਜ਼ ਕਹਿੰਦਾ ਆਈ ਐਮ ਦਾ ਬੈਸਟ, ਜਦੋਂ ਜਸਵਾਲ ਤੂੰ ਬੈਸਟ ਹੈ, ਬਸ ਮਿਹਨਤ ਕਰ, ਲੱਗ ਜਾ, ਬਸ ਜੁੱਟ ਜਾ, ਖੁਸ਼ ਰਹਿ। ਸੋ ਇਹਦੇ 'ਚ ਮੈਂ ਨਹੀਂ, ਮੈਂ ਜਿਹੜੀ ਵੈਲਿਊਏਸ਼ਨ ਹੈ ਇੱਕ ਇੱਕ ਦਿਨ ਦੀ, ਹਾਂ ਇੱਕ ਚੀਜ਼ ਮੈਂ ਜ਼ਰੂਰ ਨੋਟ ਕਰਦਾ, ਦੈਟ ਇਜ਼ ਮਾਈ ਵੇਟ। ਇਹ ਮੈਂ 2013 ਤੋਂ ਸ਼ੁਰੂ ਕੀਤਾ ਸੀਗਾ ਬਾਈ ਜੀ, ਅਤੇ 2013 ਤੋਂ ਲੈ ਕੇ ਅੱਜ ਤੱਕ ਮੇਰਾ ਹੁਣ ਅੱਜ ਸਵੇਰ ਦਾ ਜਿਹੜਾ ਵੇਟ ਹੈ ਦੈਟ ਇਜ਼ 175.6, 175.6 ਪਾਉਂਡ ਹੈ। ਸੋ ਮੈਂ ਰੋਜ਼ ਹਰ ਰੋਜ਼ ਜਾਂਦਾ ਹੀ ਜਾਂਦਾ, ਅੱਜ ਵੀ ਗਿਆ ਮੈਂ, ਜਿੰਨਾ ਜੋ ਕੁਛ ਮਰਜ਼ੀ ਹੋ ਜਾਏ ਮੈਂ ਰੋਜ਼ ਆਪਣਾ ਵੇਟ ਜ਼ਰੂਰ ਚੈੱਕ ਕਰਨਾ। ਤਾਂ ਮੇਰਾ ਆਈਡੀਅਲ ਵੇਟ 175 to 178, 175 ਤੋਂ 178 ਪਾਉਂਡ ਦੇ ਵਿੱਚ ਰੱਖਦਾ ਮੈਂ, ਅਤੇ ਅੱਜ ਆਈ ਐਮ ਪਰਫੈਕਟਲੀ ਫਾਈਨ, 175.6 ਹੈ। ਸੋ ਉਹ ਮੈਂ ਰੋਜ਼ ਚੈੱਕ ਕਰਨਾ ਹੀ ਕਰਨਾ, ਹਰ ਰੋਜ਼ ਆਈ ਜਰਨਲ ਇਟ, ਮੈਂ ਲਿਖਦਾ ਵੀ ਹਾਂ, ਮੇਰੇ ਸੈੱਲਫੋਨ ਦੇ ਉੱਤੇ ਲਿਖਿਆ ਹੋਏਗਾ ਮੇਰਾ ਰੋਜ਼ ਡੇਟ ਪਾ ਕੇ ਵੀ ਅੱਜ June 16 ਹੈ, June 16 ਨੂੰ ਆਹ ਵੇਟ ਆਇਆ, June 15, 14 ਤੁਹਾਨੂੰ ਸਾਰੇ ਮਹੀਨੇ ਦਾ ਜਿਹੜਾ ਮੇਰਾ ਵੇਟ ਵੀ ਅੱਜ ਜਦੋਂ ਵੀ ਤੁਸੀਂ ਪੁੱਛਣਾ ਉਹ ਮਿਲ ਜਾਏਗਾ। ਦੈਟ ਇਜ਼, ਔਰ ਮੈਨੂੰ ਇਹ ਬੜਾ ਵਰਕ ਕੀਤਾ ਮੇਰੇ ਲਈ, ਕਈ ਲੋਕਾਂ ਹਲੇ ਹਰੇਕ ਦਾ ਆਪਣਾ ਆਪਣਾ ਸਟਾਈਲ ਹੈ, ਕਈ ਲੋਕ ਕਹਿੰਦੇ ਜੀ ਅਸੀਂ ਜਦ ਰੋਜ਼ ਵੇਟ ਦੇਖਦੇ ਹਾਂ ਨਾ ਵੇਇੰਗ ਮਸ਼ੀਨ 'ਤੇ ਰੋਜ਼ ਚੜ੍ਹਦੇ ਹਾਂ ਤਾਂ ਸਾਨੂੰ ਐਵੇਂ ਟੈਨਸ਼ਨ ਹੋ ਜਾਂਦੀ ਹੈ, ਜਾਂ ਅਸੀਂ ਦੇਖ ਕੁਛ, ਕਈ ਲੋਕ ਐਡਵਾਈਸ ਵੀ ਕਰਦੇ ਆ ਕਿ ਰੋਜ਼ ਨਹੀਂ ਦੇਖਣਾ ਚਾਹੀਦਾ, ਬਟ ਮੇਰੇ ਲਈ ਦੇਖੋ ਨਾ ਹੁਣ 2013, 2007, 8-9 ਸਾਲ ਹੋ ਗਏ ਨੇ, 8-9 ਸਾਲ ਮੇਰੇ ਲਈ ਬੜਾ ਵਰਕ ਕੀਤਾ। ਮੈਂ ਰੋਜ਼ ਜਦੋਂ ਮੈਂ ਦੇਖਦਾ 177 ਜਾਂ 78 ਵੱਲ ਵੱਧਦਾ, ਮੈਂ ਉਸੇ ਵੇਲੇ ਸਿਸਟਮ ਠੀਕ ਕਰਨਾ ਸ਼ੁਰੂ ਕਰ ਦਿੰਦਾ ਕਿ ਨਹੀਂ ਵਾਪਸ ਉੱਥੇ ਲਿਆ ਕੇ ਖੜਾ ਕਰਦੇ ਨੇ। ਸੋ ਇਹੀ ਚੀਜ਼ ਮੈਂ ਲਿਖਦਾ, ਬਾਕੀ ਤਾਂ ਮੈਂ ਇਹੀ ਕਹਿੰਦਾ ਆਈ ਐਮ ਦਾ ਬੈਸਟ।
ਨਹੀਂ ਕਹਿਣਾ ਚਾਹੀਏ, ਮੈਨੂੰ ਲੱਗਦਾ ਮੇਰੇ ਕੋ ਵੀ ਯਹੀ ਕਹਿਣਾ ਚਾਹੀਏ ਕਿ ਆਈ ਐਮ ਦਾ ਬੈਸਟ, ਕਿਉਂਕਿ ਅਗਰ ਯੁਧਵੀਰ ਜੀ ਹਮ ਆਪਣੇ ਆਪ ਕੋ ਅੱਛਾ ਨਹੀਂ ਕਹੇਂਗੇ ਤਾਂ ਹਮ ਦੂਸਰੋ ਸੇ ਕੈਸੇ ਐਕਸਪੈਕਟ ਕਰ ਸਕਤੇ ਹੈ ਕਿ ਵੋ ਹਮਾਰੇ ਕੋ ਅੱਛਾ ਕਹੇ ਜਾਂ ਹਮ ਅੱਛਾ ਕਾਮ ਕਰੇ। ਤਾਂ ਮੈਨੂੰ ਲੱਗਦਾ ਇਟਸ ਦਾ ਬੈਸਟ ਥਿੰਗ ਟੂ ਡੂ ਆਪ ਜਬ ਸ਼ੁਰੂ ਕਰੇ ਆਪਣਾ ਦਿਨ। ਐਂਡ ਆਪਣੇ ਬੋਲਾ ਕਿ ਆਪ ਮਤਲਬ ਬਹੁਤ ਖੁਸ਼ ਹੋ ਜਾਤੇ ਹੋ ਸੰਡੇ ਕੀ ਈਵਨਿੰਗ ਕੋ ਕਿ ਮੰਡੇ ਕੋ ਆਪਣੇ ਕਾਮ ਕਰਨਾ ਹੈ। ਮੁਝੇ ਲੱਗਤਾ ਹੈ ਯੁਧਵੀਰ ਜੀ ਬਹੁਤ ਕਮ ਐਸੇ ਲੋਕ ਹੋਤੇ ਹੈ ਜੋ ਇਤਨੇ ਲੱਕੀ ਹੋਤੇ ਹੈ ਕਿ ਉਨਕੋ ਐਸਾ ਕਾਮ ਕਰਨੇ ਕਾ ਮੌਕਾ ਮਿਲਤਾ ਹੈ ਜੋ ਉਨ੍ਹੇ ਖੁਦ ਸੇ ਦਿਲ ਸੇ ਪਸੰਦ ਹੈ। ਔਰ ਬਹੁਤ ਸਾਰੇ ਲੋਕ ਹਮ ਦੇਖਤੇ ਹੈ ਕਾਮ ਪੇ ਜਾ ਰਹੇ ਹੈ ਲੇਕਿਨ ਦੇ ਆਰ ਨੋਟ ਹੈਪੀ ਵਿਦ ਦੇਅਰ ਵਰਕ, ਲੇਕਿਨ ਬਹੁਤ ਕਮ ਐਸੇ ਲੋਕ ਹੋਤੇ ਹੈ ਉਨ੍ਹੇ ਵੋ ਕਰਨੇ ਕੋ ਮਿਲਤਾ ਹੈ ਲਾਈਫ ਮੇਂ ਜੋ ਵੋ ਕਰਨਾ ਚਾਹਤੇ ਹੈ ਜਿਨਕਾ ਉਨਮੇ ਟੈਲੈਂਟ ਹੈ ਉਸ ਕਾਮ ਕੋ ਕਰਨੇ ਕਾ। ਤੋ ਆਈ ਵੁਡ ਸੇ ਕਿ ਆਪ ਟੈਲੈਂਟਡ ਤੋ ਹੋ, ਯੇ ਤੋ ਸਭੀ ਕਹਤੇ ਹੈ ਲੇਕਿਨ ਆਪ ਲੱਕੀ ਵੀ ਹੋ।
ਥੈਂਕ ਯੂ। ਨਹੀਂ ਆਪ ਵੀ ਲੱਕੀ ਹੈ, ਆਪ ਵੀ ਟੈਲੈਂਟਡ ਹੈ, ਕਿਉਂਕਿ ਆਪ ਵੀ ਮਾਹੀ ਜੀ ਤੁਸੀਂ ਵੀ ਆਪਣੀ ਪਸੰਦ ਦਾ ਕੰਮ ਕਰ ਰਹੇ ਹੋ, ਬਿਕੋਜ਼ ਆਈ ਸੀ ਦੈਟ ਔਨ ਯੂ, ਤੁਸੀਂ ਇੰਜੋਏ ਕਰਦੇ ਹੋ ਆਪਣਾ ਕੰਮ ਜਿਹੜਾ ਜੀ, ਔਰ ਤੁਸੀਂ ਮੈਨੂੰ ਲੱਗਦਾ ਹੈ ਕਿ ਆਪਣਾ ਕੰਮ ਵਿਦ ਇਨ ਇੰਜੋਏ ਕਰਨ ਦੇ ਨਾਲ ਨਾਲ ਯੂ ਆਰ ਵੈਰੀ ਟੈਲੈਂਟਡ ਐਸ ਵੈਲ ਮਾਹੀ ਜੀ, ਵਿਚ ਇਜ਼ ਗੁੱਡ। ਭੁਪਿੰਦਰ ਅਟਵਾਲ ਸਾਹਿਬ ਕੁਛ ਐਡ ਕਰਨਾ ਚਾਹ ਰਹੇ ਨੇ, ਉਹਨਾਂ ਦੀ ਵੀ ਗੱਲ ਸੁਣਦੇ ਹਾਂ, ਲੇਕਿਨ ਤੁਸੀਂ ਜਿਹੜੀ ਆਹ ਗੱਲ ਕਹੀ ਹੈ ਨਾ, ਇਹ ਸਭ ਤੋਂ ਇੰਪੋਰਟੈਂਟ ਹੈ ਹਰ ਯੰਗਸਟਰ ਜਿਹੜਾ ਹੈ, ਮੇਰੀ ਉਹਨੂੰ ਇਹ ਸੁਜੈਸ਼ਨ ਹੈ, ਮੈਂ ਐਡਵਾਈਸ ਦੇਣ ਦੀ ਕਿਸੇ ਨੂੰ ਪੋਜੀਸ਼ਨ 'ਚ ਨਹੀਂ ਹੈ। ਸੋ ਹਰ ਜਿਹੜਾ ਯੰਗਸਟਰ ਹੈ, ਮੇਰੀ ਉਹਨੂੰ ਇਹੀ ਸੁਜੈਸ਼ਨ ਹੁੰਦੀ ਹੈ ਕਿ 90% ਆਫ ਦਾ ਟਾਈਮ ਤੁਸੀਂ ਸਪੈਂਡ ਕਰਨਾ ਹੈ ਜਾਂ ਆਪਣੀ ਜੋਬ ਦੇ ਨਾਲ ਅਤੇ ਜਾਂ ਆਪਣੇ ਲਾਈਫ ਪਾਰਟਨਰ ਦੇ ਨਾਲ। ਸੋ ਦੋਨੋਂ ਚੀਜ਼ਾਂ ਬਹੁਤ ਧਿਆਨ ਦੇ ਨਾਲ ਪਿੱਕ ਕਰੋ, ਬਿਕੋਜ਼ ਲਾਈਫ ਦਾ 90% ਟਾਈਮ, ਠੀਕ ਹੈ ਤੁਸੀਂ ਜਿਸ ਤਰ੍ਹਾਂ ਹੁਣੇ ਵਰਡ ਮੈਂਸ਼ਨ ਕੀਤਾ ਮੀ ਟਾਈਮ, ਦਿਸ ਇਜ਼ ਮਾਈ ਟਾਈਮ 15 ਮਿੰਟ ਦਿਨ ਦਾ, 90% ਟਾਈਮ ਤੁਸੀਂ ਆਪਣੇ ਜੋਬ ਨਾਲ ਜਾਂ ਆਪਣੇ ਲਾਈਫ ਪਾਰਟਨਰ ਸਪੈਂਡ ਕਰਨਾ ਹੈ. ਸੋ ਦੋਨੋਂ ਬਹੁਤ ਧਿਆਨ ਦੇ ਨਾਲ ਪਿੱਕ ਕਰੋ, ਤੁਹਾਡੀ ਲਾਈਫ ਜਿਹੜੀ ਆ ਉਹ 90% ਸੋਰਟ ਆਊਟ ਹੋ ਜਾਏਗੀ, 90% ਤੁਹਾਡੀ ਲਾਈਫ ਸੋਰਟ ਆਊਟ ਹੋ ਜਾਏਗੀ ਜੇ ਤੁਸੀਂ ਆਪਣਾ ਲਾਈਫ ਪਾਰਟਨਰ ਠੀਕ ਪਿੱਕ ਕੀਤਾ ਔਰ ਤੁਸੀਂ ਆਪਣੀ ਜਿਹੜੀ ਪ੍ਰੋਫੈਸ਼ਨ ਹੈ ਜੋਬ ਹੈ ਉਹ ਠੀਕ ਪਿੱਕ ਕੀਤੀ. ਜੀ ਭੁਪਿੰਦਰ ਅਟਵਾਲ ਸਾਹਿਬ, ਇੱਕ ਮਿੰਟ ਤੁਸੀਂ ਲੈ ਲਓ. ਅਟਵਾਲ ਸਾਹਿਬ ਇੱਕ ਮਿੰਟ ਤੁਹਾਡਾ. ਹਾਂਜੀ ਹਾਂਜੀ ਵੈਲਕਮ ਸਰ. ਹੈਲੋ
ਹੈਲੋ.
ਹਾਂਜੀ ਹਾਂਜੀ ਗੋ ਹੈਡ ਜੀ ਅਟਵਾਲ ਸਾਹਿਬ.
ਹਾਂਜੀ ਮੈਂ ਕਿਹਾ ਮਾਹੀ ਉਹਨਾਂ ਦੀ ਆਵਾਜ਼ ਜਿਹੜੀ ਸਿਮਰ ਉਹਨਾਂ ਦੇ ਨਾਲ ਮਿਲਦੀ ਆ, ਤੇ ਦੂਜਾ ਜਿੱਦਾਂ ਜਿਹੜੀ ਤੁਸੀਂ ਸ਼ਾਹਰੁਖ ਖਾਨ ਉਹਨਾਂ ਦੀ ਜਾਂ ਆਪਣੇ ਬਾਲੀਵੁੱਡ ਦੀ ਗੱਲ ਕਰਦੇ ਨਾ, ਇਹਨਾਂ ਨੂੰ ਹੁਣ ਕੰਪੀਟੀਸ਼ਨ ਦੇਣ ਵਾਸਤੇ ਸਾਊਥ ਦੀਆਂ ਮੂਵੀਆਂ ਆ ਗਈਆਂ ਜੀ ਜਿੱਦਾਂ ਨਾ, ਤੇ ਇਹ ਜਿੱਦਾਂ ਜਿਹੜੇ ਮਤਲਬ ਕਿ ਛੋਟੇ ਸ਼ਹਿਰਾਂ ਤੋਂ ਜਾਂ ਮਿਡਲ ਕਲਾਸ ਦੇ ਸੀਗੇ ਉਹਨਾਂ ਨੂੰ ਲਾਗੇ ਲੱਗਣ ਨਹੀਂ ਦਿੰਦੇ ਸੀਗੇ ਜਿੱਦਾਂ ਨਾ, ਬਾਹਲਾ ਜ਼ਿਆਦਾ ਤੰਗ ਕਰਦੇ ਸੀ ਜਿੰਨੇ ਵੀ ਆ ਇਹ. ਤੇ ਦੂਜਾ ਜਿੱਦਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਬਈ ਤੁਹਾਡੇ 'ਚ ਹਿੰਮਤ ਤਾਂ ਬਹੁਤ ਜ਼ਿਆਦਾ ਜੀ ਜੁੱਟਵੀਰ ਜੀ, ਤੁਸੀਂ ਬਹੁਤ ਜ਼ਿਆਦਾ ਹਿੰਮਤੀ ਆ. ਥੈਂਕ ਯੂ.
ਥੈਂਕ ਯੂ ਥੈਂਕ ਯੂ ਭੁਪਿੰਦਰ ਸਾਹਿਬ. ਹਿੰਮਤ ਤੋਂ ਬਿਨਾਂ ਲਾਈਫ ਦੇ ਵਿੱਚ ਕੋਈ ਕੰਮ ਨਹੀਂ ਹੋ ਸਕਦਾ, ਔਰ ਹਿੰਮਤ ਦੇ ਅਸੀਂ ਮਾਇਨੇ ਜਿਹੜੇ ਕੱਢ ਲਏ ਨੇ ਕਿ ਜਿਹੜਾ ਬੰਦਾ ਜ਼ਿਆਦਾ ਕੋਈ ਕਿਸੇ ਨੂੰ ਮਾਰ ਕੁਟਾਈ ਕਰ ਸਕਦਾ ਹੈ ਉਹ ਦਲੇਰ ਆ, ਉਹ ਹਿੰਮਤੀ ਹੈ. ਹਿੰਮਤ ਜਿਹੜੀ ਹੈ ਜੀ ਉਹ ਲਾਈਫ ਦੇ ਵਿੱਚ ਨਾ, ਜ਼ਿੰਦਗੀ ਦੇ ਵਿੱਚ ਜੇ ਤੁਸੀਂ ਕੁਛ ਵੀ ਕਰਨਾ ਹੈ, ਹਿੰਮਤ ਤੋਂ ਬਿਨਾਂ ਤਾਂ ਰੋਟੀ ਵੀ ਨਹੀਂ ਖਾਧੀ ਜਾਂਦੀ. ਮੈਂ ਸਹੀ ਦੱਸ ਰਿਹਾ, ਹਿੰਮਤ ਤੋਂ ਬਿਨਾਂ ਤਾਂ ਰੋਟੀ ਵੀ ਨਹੀਂ ਖਾਧੀ ਜਾਂਦੀ. ਸੋ ਹਿੰਮਤ ਲਾਈਫ ਦੇ ਵਿੱਚ ਜ਼ਰੂਰ ਰੱਖਣੀ ਚਾਹੀਦੀ ਆ. ਆਊਟ ਆਫ ਆਲ ਦ ਟ੍ਰੇਡਸ ਇਨ ਐਨੀ ਹਿਊਮਨ ਬੀਂਗ ਦ ਮੋਸਟ ਇੰਪੋਰਟੈਂਟ ਇਜ਼ ਕਰੇਜ. ਸ਼ਾਹਰੁਖ ਖਾਨ ਦੇ ਬਾਰੇ ਮੈਂ ਹੁਣੇ ਐਗਜ਼ਾਮਪਲ ਦੇ ਹੀ ਰਿਹਾ ਸੀ, ਜੇ ਤੁਸੀਂ ਇਹ ਸੋਚਦੇ ਹੋ ਕਿ ਸ਼ਾਹਰੁਖ ਖਾਨ ਆਪਣੇ ਟੈਲੈਂਟ ਦੇ ਸਿਰ ਦੇ ਉੱਤੇ, ਮਾਹੀ ਜੀ ਆਪਕੋ ਕਿਆ ਲੱਗਤਾ ਹੈ ਸ਼ਾਹਰੁਖ ਖਾਨ ਸਿਰਫ ਆਪਣੇ ਟੈਲੈਂਟ ਕੇ ਸਿਰ ਕੇ ਉੱਪਰ ਵਹਾਂ ਪਹੁੰਚ ਗਿਆ?
मुझे लगता है युधवीर जी टैलेंट तो उनमें बहुत है, इनक्रेडिबल. आई मीन अपने करियर की शुरुआत में जहां कोई भी एक्टर नेगेटिव रोल करने से कतरा रहा था, वहां पे उन्होंने अपनी दूसरी तीसरी फिल्म में नेगेटिव रोल्स किए बैक टू बैक. मुझे लगता है कि टैलेंट तो उनमें है, लेकिन एक और चीज जो मैं बहुत अप्रिशिएट करती हूँ शाहरुख में, दैट करेज ऑफ एक्सपेरिमेंटिंग. ही इज नॉट अफ्रेड कि बाकी उनके कंपेटिटर्स क्या कर रहे हैं, मतलब उन्हें जो करना है वो करेंगे एंड ही इज रेडी टू टेक द रिस्क. तो मुझे लगता है वो करेज जो है वो उनमें कमाल की है, बट दैट इज माई ओपिनियन.
ਆਪਕਾ ਓਪੀਨੀਅਨ ਬਿਲਕੁਲ ਠੀਕ ਹੈ. ਬਿਨਾਂ ਕਰੇਜ ਦੇ ਜੇ ਤੁਹਾਡੇ ਅੰਦਰ ਹਿੰਮਤ ਨਹੀਂ ਹੈ ਤੇ ਮੈਂ ਤੇ ਇਹ ਵੀ ਮੰਨਦਾ ਰੋਟੀ ਖਾਣੀ ਤੱਕ ਵੀ ਮੁਸ਼ਕਿਲ ਹੈ ਲਾਈਫ ਦੇ ਵਿੱਚ. ਕਰ ਆਊਟ ਆਫ ਆਲ ਦ ਟ੍ਰੇਡਸ ਇਨ ਅ ਹਿਊਮਨ ਬੀਂਗ, ਕੋਈ ਕਹਿੰਦਾ ਜੀ ਮੈਂ ਇੰਟੈਲੀਜੈਂਟ ਬਹੁਤ ਹੈ, ਕੋਈ ਕਹਿੰਦਾ ਜੀ ਮੇਰੇ ਅੰਦਰ ਟੈਲੈਂਟ ਬਹੁਤ ਹੈ, ਕੋਈ ਕਹਿੰਦਾ ਮੈਂ ਹਾਰਡਵਰਕ ਬਹੁਤ ਕਰਦਾ, ਇਹ ਸਾਰੇ ਟੈਲੈਂਟ ਆਪਣੀ ਜਗ੍ਹਾ ਬਹੁਤ ਚੰਗੇ ਨੇ, ਬਟ ਦ ਮੋਸਟ ਇੰਪੋਰਟੈਂਟ ਟ੍ਰੇਟ ਇਜ਼ ਕਰੇਜ, ਹਿੰਮਤ, ਦਲੇਰੀ. ਜੇ ਤੁਹਾਡੇ ਅੰਦਰ ਇਹ ਨਹੀਂ ਹੈ ਤਾਂ ਤੁਸੀਂ ਲਾਈਫ ਦੇ ਵਿੱਚ ਕੁਛ ਵੀ ਅਚੀਵ ਨਹੀਂ ਕਰ ਸਕਦੇ. ਇਹ ਬਹੁਤ ਜ਼ਰੂਰੀ ਹੈ, ਬਿਕੋਜ਼ ਇਟ ਡੈਫੀਨੇਟਲੀ ਟੇਕ ਕਰੇਜ ਟੂ ਸਟੈਂਡ ਆਊਟ. ਤੁਸੀਂ ਜੇ ਸਟੈਂਡ ਆਊਟ ਕਰਨਾ ਉਹਦੇ ਲਈ ਤੁਹਾਡੇ ਅੰਦਰ ਹਿੰਮਤ, ਦਲੇਰੀ, ਕਰੇਜ ਚਾਹੀਦਾ ਹੀ ਹੈ. ਬਿਲਕੁਲ, ਸ਼ਾਹਰੁਖ ਖਾਨ ਦਾ ਜਿਹੜਾ ਇਹ ਟ੍ਰੇਟ ਹੈ, ਉਸ ਇਨਸਾਨ ਦਾ ਜਿਗਰਾ ਦੇਖੋ, ਉਸ ਇਨਸਾਨ ਦਾ ਕਰੇਜ ਦੇਖੋ ਕਿ ਰੈਂਟ ਦੇਣ ਲਈ ਪੈਸੇ ਨਹੀਂ ਹੈ ਤੇ ਉਹ ਆਪਣੇ ਦੋਸਤ ਨੂੰ ਕਹਿ ਰਿਹਾ ਮੈਂ ਬੰਬੇ ਤੇ ਰਾਜ ਕਰਨਾ, ਔਰ ਚਾਹੇ ਡਰ, ਬਾਜ਼ੀਗਰ. ਇਹ ਉਹ ਫਿਲਮਾਂ ਸੀਗੀਆਂ ਜਿਹਦੇ ਵਿੱਚ ਕਿ ਕੋਈ ਨੈਗੇਟਿਵ ਰੋਲ ਕਰਨਾ ਹੀ ਨਹੀਂ ਸੀ ਜਾ ਰਿਹਾ. ਤੁਸੀਂ ਇਮੈਜਿਨ ਕਰੋ ਕਿ ਜਿਹੜਾ ਬੰਦਾ ਰੋਮਾਂਸ ਲਈ ਜਾਣਿਆ ਜਾਂਦਾ ਅੱਜ ਬਾਲੀਵੁੱਡ ਦੇ ਵਿੱਚ, ਉਹ ਬੰਦਾ ਨੈਗੇਟਿਵ ਸ਼ੇਡ ਦੇ ਵਿੱਚ ਰੋਲ ਕਰ ਰਿਹਾ, ਉਹ ਡਰ ਨਹੀਂ ਰਿਹਾ, ਉਹਦੇ ਅੰਦਰ ਕਰੇਜ ਹੈ, ਉਹਦੇ ਅੰਦਰ ਕੰਫੀਡੈਂਸ ਹੈ ਕਿ ਮੈਂ ਫਿਰ ਵੀ ਬਹੁਤ ਵਧੀਆ ਕਰ ਲਾਂਗਾ. ਸੋ ਦੈਟ ਇਜ਼ ਵਟ ਕਰੇਜ ਮੀਨਸ. ਰਮੇਸ਼ਿੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਹੋ, ਗੋ ਹੈਡ.
ਹਾਂਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ.
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ.
ਯੁਧਵੀਰ ਜੀ, ਹੁਣੀ ਮੈਂ ਕਾਫੀ ਪੀ ਰਿਹਾ ਸੀ ਤਾਂ ਸਾਡੇ ਮੇਰਾ ਬੌਸ ਹੈ, ਹੀ ਇਜ਼ 86, ਤੋ ਮੈਨੂੰ ਕੁਐਸਚਨ ਉਹਨੇ ਕੀਤਾ. ਮੈਂ ਕਿਹਾ ਮੈਂ ਉਹਨੂੰ ਪਤਾ ਹੁੰਦਾ ਮੈਂ ਤੁਹਾਤੋਂ ਪੁੱਛਦਾ ਹੁੰਦਾ, ਮੈਂ ਤੁਹਾਨੂੰ ਪੁੱਛ ਕੇ ਦੱਸਦਾ. ਪੈਟ੍ਰਿਕ ਬਰਾਊਨ ਦੀਆਂ ਕੀ ਪ੍ਰਾਪਤੀਆਂ ਬ੍ਰੈਂਟਨ ਦੇ ਲਈ? ਉਹਨਾਂ ਦਾ ਮੇਨ ਕੁਐਸਚਨ ਹੈ ਕਿ ਲੋਕ ਜੇ ਉਹਨਾਂ ਨੂੰ ਲਾਈਕ ਕਰਦੇ ਆ ਕਿਉਂ ਕਰਦੇ ਆ, ਜੇ ਉਹਨਾਂ ਨੂੰ ਦੁਬਾਰਾ ਤੋਂ ਫਿਰ ਵਾਪਸ ਆ ਕੇ ਬ੍ਰੈਂਪਟਨ ਨੂੰ ਸੰਭਾਲਣਾ ਤਾਂ ਕਿਉਂ ਮੌਕਾ ਦਿੱਤਾ ਜਾਵੇ? ਕੁਛ ਏਦਾਂ ਦੀਆਂ ਗੱਲਾਂ ਜਿਹੜੀਆਂ ਹੁਣ ਤੁਸੀਂ ਦੱਸ ਸਕੋ, ਬੇਸ਼ੱਕ ਯੂ ਕੈਨ ਐਕਸਪਲੇਨ ਇਨ ਦਾ ਇੰਗਲਿਸ਼ ਨੋ ਪ੍ਰੋਬਲਮ, ਚਾਹੇ ਪੰਜਾਬੀ ਜਿੱਦਾਂ ਤੁਹਾਨੂੰ ਠੀਕ ਲੱਗਦਾ. ਇੱਕ ਤਾਂ ਇਹ ਮੇਰੇ ਬੌਸ ਦੇ ਬਿਹਾਫ ਤੇ ਕੁਐਸਚਨ ਹੈ, ਦੂਸਰਾ ਮੇਰਾ ਕੁਐਸਚਨ ਹੈ ਯੁਧਵੀਰ ਜੀ, ਜਿਹੜਾ ਆਪਣਾ ਯੋਗੀ ਆਦਿੱਤਿਆਨਾਥ ਜੀ ਦਾ ਇੱਕ ਨਵਾਂ ਸਿਸਟਮ ਚੱਲਿਆ ਬੁਲਡੋਜਰ, ਜਿਹਨੂੰ ਦੇਖਿਆ ਘਰ ਤੋੜਤਾ, ਜਿਹਨੂੰ ਦੇਖਿਆ ਕਰਦਾ. ਦੇਖੋ ਕੋਈ ਗੱਲ ਨਹੀਂ, ਉਹ ਸਹੀ ਕੰਮ ਕਰਦੇ ਨਹੀਂ ਕਰਦੇ ਮੈਨੂੰ ਨਹੀਂ ਪਤਾ, ਲੇਕਿਨ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕੀ ਇਹ ਲਾ ਦੇ ਅੰਗੇਸ਼ ਨੂੰ, ਜੇ ਕੋਈ ਬੰਦਾ ਕਿੰਨੇ ਤੋਂ ਕਿੰਨਾ ਵੀ ਮਾੜਾ ਹੈ ਜਾਂ ਬਦਮਾਸ਼ ਹੈ, ਕ੍ਰਿਮੀਨਲ ਹੈ, ਲਾ ਵੀ ਤਾਂ ਕੁਛ ਸਾਨੂੰ ਫੋਲੋ ਕਰਨਾ ਚਾਹੀਦਾ ਕਿ ਤੁਹਾਨੂੰ ਕੋਰਟ ਸਿਸਟਮ, ਜਸਟਿਸ ਸਿਸਟਮ ਜਾਂ ਸਾਡਾ ਕੰਸਟੀਟਿਊਸ਼ਨ ਤੁਹਾਨੂੰ ਕੀ ਅਲਾਓ ਕਰਦਾ? ਜੇ ਮੰਨ ਲਓ ਬੰਦਾ ਉਹ ਬਾਅਦ ਵਿੱਚ ਇਨੋਸੈਂਟ ਨਿਕਲਿਆ ਆਉਂਦਾ, ਤੁਸੀਂ ਤਾਂ ਅਗਲੇ ਨੂੰ ਆਉਣ ਦਾ ਰੋਡ ਲਿਆ ਪਹਿਲਾਂ, ਫਿਰ ਉਹਨੂੰ ਕੌਣ ਉਹਦਾ ਡੈਮੇਜਸ ਪੇ ਕਰੂਗਾ? ਇਹ ਥੋੜ੍ਹਾ ਜਿਹਾ ਮੈਨੂੰ ਠੀਕ ਨਹੀਂ ਲੱਗਦਾ ਸਟਾਈਲ ਜਿਹੜਾ ਉਹਨਾਂ ਦਾ ਹੈਗਾ. ਬਾਕੀ ਤੁਸੀਂ ਦੱਸ ਸਕਦੇ ਹੋ ਯੁਧਵੀਰ ਜੀ, ਅੱਜ ਦੇ ਮੇਰੇ ਇਹੀ ਦੋ ਕੁਐਸਚਨ ਆ, ਪਲੀਜ਼. ਥੈਂਕ ਯੂ.
ਜੀ ਦੇਖੋ ਬ੍ਰੈਂਪਟਨ ਦੇ ਵਿੱਚ ਉਹਨਾਂ ਨੇ ਪੈਟ੍ਰਿਕ ਬਰਾਊਨ ਹੁਣਾਂ ਨੇ ਇੱਕ ਤੇ ਇਹ ਕਿਹਾ ਸੀਗਾ ਕਿ ਉਹ ਟੈਕਸਿਸ ਫਰੀਜ਼ ਕਰਨਗੇ, ਸੋ ਉਹਨਾਂ ਨੇ ਕੁਝ ਦੇਰ ਲਈ ਉਹ ਟੈਕਸਿਸ ਜਿਹੜੇ ਆ ਉਹ ਜ਼ਰੂਰ ਫਰੀਜ਼ ਕੀਤੇ। ਦੈਟਸ ਪੁਆਇੰਟ ਨੰਬਰ 1। ਸੈਕਿੰਡ ਜਿਹੜਾ ਹੈਗਾ ਪੈਟ੍ਰਿਕ ਬਰਾਊਨ ਜਿਹੜੇ ਨੇ ਉਹ ਹਾਰਡ ਵਰਕ ਬਹੁਤ ਕਰਦੇ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ। ਇਜ਼ ਅ ਵੈਰੀ ਹਾਰਡ ਵਰਕਿੰਗ ਪਰਸਨ, ਮਿਹਨਤ ਬਹੁਤ ਕਰਦੇ ਨੇ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਨੇ ਕੁਛ ਨਾ ਕੁਛ ਜਿਹੜੇ ਈਵੈਂਟਸ ਕਵਰ ਕਰਨੇ ਹੋਣ ਜਾਂ ਕਿਸੇ ਨੂੰ ਮਿਲਣਾ ਹੋਵੇ ਜਾਂ ਕੋਈ ਵੀ ਕੰਮ ਕਰਨਾ ਹੋਵੇ ਉਹਦੇ ਲਈ ਉਹ ਬੜੇ ਮਿਹਨਤੀ ਨੇ। ਤੀਸਰੀ ਉਹਨਾਂ ਦੀ ਖਾਸੀਅਤ ਇਹ ਹੈ ਕਿ ਉਹ ਡੈਡੀਕੇਟਡ ਬਹੁਤ ਨੇ। ਇਨਸਾਨ ਮਿਹਨਤੀ ਵੀ ਹੋਵੇ ਜਾਂ ਟੈਲੈਂਟਡ ਵੀ ਹੋਵੇ, ਜੇ ਉਹ ਡੈਡੀਕੇਟਡ ਨਹੀਂ ਹੈ, ਫੋਕਸ ਨਹੀਂ ਹੈ ਕਿਸੇ ਕੰਮ ਲਈ, ਤਾਂ ਫਿਰ ਉਹ ਬਹੁਤ ਜ਼ਿਆਦਾ ਕੁਛ ਅਚੀਵ ਨਹੀਂ ਕਰ ਸਕਦਾ। ਸੋ ਇਹ ਉਹਨਾਂ ਦੀਆਂ ਸਟਰੈਂਥਸ ਨੇ ਪੈਟ੍ਰਿਕ ਬਰਾਊਨ ਹੋਣਾਂ ਦੀਆਂ। ਔਰ ਇਸ ਤੋਂ ਇਲਾਵਾ ਜਿਹੜਾ ਉਹਨਾਂ ਦੇ ਉੱਤੇ ਇੱਕ ਤੁਹਾਨੂੰ ਪਤਾ ਹੀ ਆ ਕਿ ਬੜੇ ਐਲੀਗੇਸ਼ਨ ਲੱਗੇ ਸੀ ਉਹਨਾਂ ਦੇ ਉੱਤੇ ਸੈਕਸੁਅਲ ਮਿਸਕੰਡਕਟ ਦੇ, ਦੋ ਲੜਕੀਆਂ ਨੇ ਲਗਾਏ ਸੀਗੇ ਜਿਹਦੇ ਕਾਰਨ ਕਿ ਉਹਨਾਂ ਦਾ ਲੱਗ ਰਿਹਾ ਸੀਗਾ ਕਿ ਉਹਨਾਂ ਦਾ ਪੋਲੀਟੀਕਲ ਕੈਰੀਅਰ ਖਤਮ ਹੋ ਗਿਆ। ਲੇਕਿਨ ਮੈਂ ਚੌਥਾ ਪੁਆਇੰਟ ਇਹ ਵੀ ਕਹਾਂਗਾ ਇੱਥੇ, ਮਤਲਬ ਇਹ ਉਹਨਾਂ ਦੀ ਸਟਰੈਂਥ ਗਿਣ ਰਿਹਾ, ਚੌਥਾ ਪੁਆਇੰਟ ਇਹ ਵੀ ਆ ਕਿ ਇੰਨੇ ਸੰਗੀਨ ਐਲੀਗੇਸ਼ਨ ਲੱਗੇ ਉਹਨਾਂ ਦੇ ਉੱਤੇ ਕਿ ਦੋ ਲੜਕੀਆਂ ਨੇ ਸੀ ਟੀ ਵੀ ਦੇ ਉੱਤੇ ਜਾ ਕੇ ਸੈਕਸੁਅਲ ਮਿਸਕੰਡਕਟ ਦੇ ਐਲੀਗੇਸ਼ਨ ਲਗਾ ਦਿੱਤੇ। ਉੱਥੋਂ ਫਿਰ ਰਿਕਵਰ ਬੰਦਾ ਘੱਟ ਹੁੰਦਾ, ਬੜਾ ਮੁਸ਼ਕਿਲ ਹੁੰਦਾ ਉੱਥੋਂ ਵਾਪਸ ਰਿਕਵਰ ਕਰਨਾ, ਬਟ ਉਦੋਂ ਵੀ ਉਹ ਵਾਪਸੀ ਉਹ ਕਰ ਗਏ। ਸੋ ਇਹ ਵੀ ਉਹਨਾਂ ਦੀ ਸਟਰੈਂਥ ਜਾਂ ਕਰੇਜ ਤੁਸੀਂ ਕਹਿ ਸਕਦੇ ਹੋ। ਸੋ ਇਹ ਉਹਨਾਂ ਦੀਆਂ ਸਟਰੈਂਥਸ ਨੇ ਚਾਰ। ਮੈਂ ਉਹਨਾਂ ਦੀਆਂ ਵੀਕਨੈਸਿਸ ਤੇ ਨਹੀਂ ਕਹਾਂਗਾ, ਜਿਹੜੇ ਚੈਲੇਂਜਸ ਉਹਨਾਂ ਨੂੰ ਸਾਹਮਣਾ ਕਰਨਾ ਪਏਗਾ, ਮੈਂ ਵਰਡ ਚੈਲੇਂਜ ਯੂਜ਼ ਕਰਾਂਗਾ। ਪੈਟ੍ਰਿਕ ਬਰਾਊਨ ਲਈ ਚੈਲੇਂਜ ਇੱਕ ਤੇ ਹੋਏਗਾ ਇਸ ਸਮੇਂ ਕਿ ਉਹ ਦੁਬਾਰਾ ਨੈਸ਼ਨਲ ਜਾਂ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਕਿੱਦਾਂ ਰਾਈਜ਼ ਕਰਦੇ ਨੇ। ਪ੍ਰੋਵਿੰਸ਼ੀਅਲ ਲੈਵਲ ਤੇ ਇਸ ਲਈ ਮੁਸ਼ਕਿਲ ਹੈ ਕਿਉਂਕਿ ਡੱਗ ਫੋਰਡ ਸਾਹਿਬ ਇੱਕ ਮੈਜੋਰਟੀ ਉਹਨਾਂ ਨੇ ਪਹਿਲਾਂ ਜਿੱਤ ਲਈ, ਹੁਣ ਦੂਸਰੀ ਮੈਜੋਰਟੀ ਜਿੱਤ ਲਈ, ਇਸ ਲਈ ਪ੍ਰੋਵਿੰਸ ਦੇ ਵਿੱਚ ਤੇ ਹਜੇ ਕੋਈ ਜ਼ਿਆਦਾ ਸਕੋਪ ਬਣਦਾ ਨਜ਼ਰ ਨਹੀਂ ਆ ਰਿਹਾ। ਉੱਥੇ ਡੱਗ ਫੋਰਡ ਸਾਹਿਬ ਦਾ ਪੂਰੀ ਤਰ੍ਹਾਂ ਇਸ ਸਮੇਂ ਕਬਜ਼ਾ ਹੈ, ਪੂਰੀ ਤਰ੍ਹਾਂ ਉਹਨਾਂ ਦਾ ਦਬਦਬਾ ਬਣਿਆ ਹੋਇਆ। ਸੋ ਇੱਕ ਚੈਲੇਂਜ ਇਹ ਆ ਉਹਨਾਂ ਲਈ ਕਿ ਇੱਥੇ ਤਾਂ ਮੁਸ਼ਕਿਲ ਹੈ। ਦੂਸਰਾ ਚੈਲੇਂਜ ਇਹ ਆ, ਹੁਣ ਉਹ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਦੀ ਲੜਾਈ ਲੜ ਰਹੇ ਨੇ। ਉੱਥੇ ਚੈਲੇਂਜ ਉਹਨਾਂ ਵਾਸਤੇ ਇਹ ਹੋਏਗਾ ਕਿ ਕਿਸ ਕਿ ਉਹ ਮੈਨੂੰ ਨਹੀਂ ਲੱਗਦਾ ਕਿ ਆਪਣੇ ਨਾਲ, ਕਿਉਂਕਿ ਅੱਜ ਮਿਸ਼ੇਲ ਰਿੰਪਲ ਜਿਹੜੇ ਨੇ ਉਹ UCP ਦੀ ਲੀਡਰਸ਼ਿਪ, ਤੁਹਾਨੂੰ ਪਤਾ ਉੱਥੇ ਅਲਬਰਟਾ ਦੇ ਵਿੱਚ ਜੇਸਨ ਕੈਨੀ ਤੋਂ ਬਾਅਦ ਅਗਲਾ ਲੀਡਰ ਜਿਹੜਾ ਚੁਣਿਆ ਜਾਣਾ ਹੈ ਉਹਦੇ ਵਿੱਚ ਮਿਸ਼ੇਲ ਰਿੰਪਲ ਇਹਨਾਂ ਦੇ ਕੈਂਪੇਨ ਦੇ ਵਿੱਚ ਲੀਡਰ ਸੀਗੇ, ਉਹ ਮੈਂਬਰ ਪਾਰਲੀਮੈਂਟ ਨੇ ਉਹ ਅਲਬਰਟਾ ਤੋਂ, ਉਹ ਵੀ ਉੱਧਰ ਚਲੇ ਗਏ ਨੇ। ਸੋ ਇਹਨਾਂ ਕੋਲ ਪਹਿਲਾਂ ਹੀ ਮੈਂਬਰ ਪਾਰਲੀਮੈਂਟ ਜ਼ਿਆਦਾ ਨਹੀਂ ਸੀਗੇ, ਚਾਰ ਸੀਗੇ, ਚਾਰ ਦੇ ਵਿੱਚੋਂ ਆਪਣੇ ਹੈਮਿਲਟਨ ਏਰੀਆ ਦੇ MP ਛੱਡ ਗਏ ਸੀ ਇਹਨਾਂ ਨੂੰ, ਫਿਰ ਆ ਕੈਲੇਡਨ ਦਾ ਜਿਹੜਾ MP ਨੇ ਕਾਇਲ ਸੀਬੈਕ ਉਹ ਵੀ ਇਹਨਾਂ ਨੂੰ ਛੱਡ ਗਏ ਸੀਗੇ, ਔਰ ਹੁਣ ਮਿਸ਼ੇਲ ਰਿੰਪਲ ਤੇ ਉਹ ਤੇ ਪੀਅਰ ਪੋਲੀਓ ਦੇ ਕੈਂਪ ਤੇ ਚਲੇ ਗਏ ਸੀਗੇ ਦੋਨੋਂ ਜਣੇ। ਲੇਕਿਨ ਇਹ ਵੈਸੇ ਇਹਨਾਂ ਨੂੰ ਛੱਡ ਗਏ ਨੇ ਕਿਉਂਕਿ UCP ਦੀ ਲੀਡਰਸ਼ਿਪ ਰੇਸ ਵਾਸਤੇ ਛੱਡ ਗਏ ਨੇ ਮਿਸ਼ੇਲ ਰਿੰਪਲ। ਸੋ ਇਹਨਾਂ ਕੋਲ ਇੱਕ ਮੈਂਬਰ ਪਾਰਲੀਮੈਂਟ ਹੀ ਰਹਿ ਗਿਆ। ਸੋ ਇਹਨਾਂ ਲਈ ਥੋੜਾ ਜਿਹਾ ਚੈਲੇਂਜ ਜਿਹੜਾ ਉਹ ਜ਼ਰੂਰ ਹੋਏਗਾ ਪੈਟ੍ਰਿਕ ਬਰਾਊਨ ਲਈ ਕਿ ਕਿੱਦਾਂ ਹੁਣ ਇਹ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਜਿਹੜੀ ਹੈ ਉਹਨੂੰ ਮੁਕੰਮਲ ਕਰਦੇ ਨੇ। ਦੂਸਰਾ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਪੈਟ੍ਰਿਕ ਬਰਾਊਨ ਲਈ ਬੜਾ ਜ਼ਰੂਰੀ ਹੈ ਕਿ ਜੋ ਤੁਹਾਡਾ ਬੁਨਿਆਦੀ ਸਵਾਲ ਵੀ ਹੈ ਹੀ ਹੈਜ਼ ਟੂ ਪ੍ਰੂਵ ਸਮਥਿੰਗ। ਜੇ ਤੁਸੀਂ ਬ੍ਰੈਂਪਟਨ ਦੇ ਵਿੱਚ ਹੈਗੇ ਹੋ ਤੇ ਬ੍ਰੈਂਪਟਨ ਦੇ ਵਿੱਚ ਕੋਈ ਬੜੇ ਕੰਮ ਜਿਹੜੇ ਆ ਕਿ ਤੁਸੀਂ ਕਿਹੜੇ ਬੜੇ ਕੰਮ ਕੀਤੇ ਆ ਉਹ ਜ਼ਰੂਰ ਤੁਹਾਨੂੰ ਦਿਖਾਉਣਾ ਪਏਗਾ। ਬਟ ਹੋ ਸਕਦਾ ਹੈ ਕਿ ਜੀ ਇਹਨਾਂ ਦਾ ਜਿਹੜਾ ਫੋਕਸ ਹੈ ਉਹ ਫੈਡਰਲ ਲੈਵਲ ਦੇ ਉੱਤੇ ਹੋਵੇ ਜਾਂ ਪ੍ਰੋਵਿੰਸ਼ੀਅਲ ਲੈਵਲ ਤੇ, ਜਿਹਦੇ ਕਾਰਨ ਕਿ ਬ੍ਰੈਂਪਟਨ ਦੇ ਵਿੱਚ ਜ਼ਿਆਦਾ ਕੁਛ ਹਜੇ, ਜੇ ਕਹੀਏ ਕਿ ਇਹਨਾਂ ਦੀਆਂ ਬਹੁਤ ਅਚੀਵਮੈਂਟਸ ਨੇ ਬ੍ਰੈਂਪਟਨ ਦੇ ਵਾਸਤੇ, ਦਾ ਆਨਸਰ ਵੁੱਡ ਬੀ ਨੋ, ਕੋਈ ਬਹੁਤ ਬੜੀਆਂ ਅਚੀਵਮੈਂਟਸ ਨਹੀਂ ਹੈ ਹਜੇ ਬ੍ਰੈਂਪਟਨ ਵਾਸਤੇ। ਹਾਂ ਹਜੇ ਉਹਨਾਂ ਨੂੰ ਟਾਈਮ ਵੀ ਚਾਹੀਦਾ ਮੇਰੇ ਖਿਆਲ ਦੇ ਨਾਲ, ਕਿਉਂਕਿ 4 ਸਾਲ ਦਾ ਵਕਵਾ ਬਹੁਤ ਬੜਾ ਵਕਵਾ ਨਹੀਂ ਹੁੰਦਾ। ਬਟ ਇਹ ਵੀ ਜ਼ਰੂਰੀ ਹੈ ਕਿ ਇਹਨਾਂ ਦੇ ਅੰਦਰ ਵੀ ਹੁਣ ਬ੍ਰੈਂਪਟਨ ਦੇ ਅੰਦਰ ਵੀ ਨਾ ਦੋ ਗਰੁੱਪ ਬਣੇ ਹੋਏ ਨੇ ਬ੍ਰੈਂਪਟਨ ਦੇ ਅੰਦਰ ਵੀ। ਇੱਕ ਗਰੁੱਪ ਜਿਹੜਾ ਹੈ ਉਹ ਪੈਟ੍ਰਿਕ ਬਰਾਊਨ ਦੇ ਨਾਲ ਹੈ, ਠੀਕ ਹੈ, ਦੂਸਰਾ ਜਿਹੜਾ ਗਰੁੱਪ ਹੈ ਉਹ ਇਹਨਾਂ ਦੇ ਨਾਲ ਨਹੀਂ ਹੈ। ਜਗ ਜ਼ਾਹਿਰ ਹੈ ਔਰ ਕੋਈ ਨਾ ਕੋਈ ਆਏ ਦਿਨ ਕੋਈ ਨਾ ਕੋਈ ਚੈਲੇਂਜ ਜਿਹੜਾ ਇਹਨਾਂ ਨੂੰ ਫੇਸ ਹੁੰਦਾ ਰਹਿੰਦਾ। ਅਤੇ ਪਿਛਲੀ ਜਿਹੜੀ ਇਹਨਾਂ ਦੀ ਮੀਟਿੰਗ ਸੀਗੀ ਉਹ ਵੀ ਇਹਨਾਂ ਦੀ ਸਕਸੈਸਫੁੱਲ ਨਹੀਂ ਹੋ ਸਕੀ ਜਿਹੜੀ ਸਿਟੀ ਦੇ ਵਿੱਚ ਹੈ। ਇੱਕ ਗਰੁੱਪ ਕਹਿੰਦਾ ਹੈ ਕਿ ਜੀ ਵਾਰਡ ਨੰਬਰ 7 ਔਰ 8 ਤੋਂ ਜਿਹੜੇ ਕੌਂਸਲਰ ਸੀਗੇ ਚਰਮੇਨ ਵਿਲੀਅਮਸ, ਉਹ ਹੁਣ ਇਸ ਵੇਲੇ ਪ੍ਰੋਵਿੰਸ਼ੀਅਲ ਲੈਵਲ ਦੇ ਵਿੱਚ ਇਲੈਕਸ਼ਨ ਲੜੀ ਉਹਨਾਂ ਨੇ ਅਤੇ ਉਹ ਜਿੱਤ ਵੀ ਗਏ ਬ੍ਰੈਂਪਟਨ ਸੈਂਟਰ ਤੋਂ, ਉਹਨਾਂ ਨੇ ਸੈਰਾ ਸਿੰਘ ਨੂੰ ਹਰਾ ਦਿੱਤਾ। ਹੁਣ ਉਹ ਕਹਿੰਦੇ ਜੀ ਇੱਥੇ ਜਿਹੜਾ ਨਵਾਂ ਕੌਂਸਲਰ ਹੋਣਾ ਚਾਹੀਦਾ, ਜ਼ਾਹਿਰ ਜੀ ਗੱਲ ਬਿਲਕੁਲ ਹੋਣਾ ਚਾਹੀਦਾ ਵਾਰਡ 7 ਔਰ 8 ਬ੍ਰੈਂਪਟਨ ਦੇ ਵਿੱਚ, ਉਹਦੇ ਵਿੱਚ ਹਰੇਕ ਦੀ ਆਪਣੀ ਆਪਣੀ ਰਾਏ ਹੈ ਔਰ ਉਹਦੇ ਕਾਰਨ ਉਸ ਇਕੱਲੇ ਇਸੇ ਮੁੱਦੇ ਤੇ ਨਹੀਂ, ਹੋਰ ਵੀ ਕਈ ਮੁੱਦੇ ਦੇ ਉੱਤੇ ਜਿਹੜੀਆਂ ਨੇ ਡਿਵੀਜ਼ਨਸ ਜਿਹੜੀਆਂ ਨੇ ਡਿਵੀਜ਼ਨਸ ਇਹਨਾਂ ਦੇ ਵਿੱਚ ਆਈਆਂ ਹੋਈਆਂ ਨੇ। ਸੋ ਦੋ ਗਰੁੱਪ ਬ੍ਰੈਂਪਟਨ 'ਚ ਬਣੇ ਹੋਏ ਨੇ, ਉਹਨਾਂ ਦੋਨੋਂ ਗਰੁੱਪਸ ਨੂੰ ਇਕੱਠੇ ਕਿੱਦਾਂ ਲੈ ਕੇ ਚੱਲਣਾ, ਇਕੱਠਿਆਂ ਕੰਮ ਕਿੱਦਾਂ ਕਰਨਾ, ਇਹ ਵੀ ਇੱਕ ਵੱਡਾ ਚੈਲੇਂਜ ਜਿਹੜਾ ਉਹ ਪੈਟ੍ਰਿਕ ਬਰਾਊਨ ਸਾਹਿਬ ਦੇ ਸਾਹਮਣੇ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ। ਜੀ ਥੈਂਕ ਯੂ। ਉਹ ਦੇਖੋ ਜੀ ਮੈਂ ਉਹਦੇ ਹੱਕ ਦੇ ਵਿੱਚ ਬਿਲਕੁਲ ਨਹੀਂ ਹੈ, ਤੁਸੀਂ ਤਾਂ ਇਕੱਲਾ ਬੁਲਡੋਜ਼ਰ ਦੀ ਗੱਲ ਕਰ ਰਹੇ ਹੋ ਨਾ, ਬਿਲਕੁਲ ਦੂਸਰਾ ਉੱਥੇ ਮੈਂ ਮੰਨਦਾ ਹੈ ਕਿ ਉੱਥੇ ਜਿਹੜੇ ਜਿਹਨੂੰ ਰੰਗਦਾਰੀ ਕਿਹਾ ਜਾਂਦਾ ਹੈ ਜਾਂ ਜਿਹਨੂੰ ਗੁੰਡਾਈ ਤਾਕਤ ਕਿਹਾ ਜਾਂਦਾ ਹੈ ਉੱਥੇ ਬਹੁਤ ਹੈ ਯੂਪੀ ਦੇ ਵਿੱਚ ਗੈਰ ਕਾਨੂੰਨੀ ਢੰਗ ਕਰਪਸ਼ਨ ਸਭ ਕੁਝ ਬਹੁਤ ਹੈ ਔਰ ਲੋਕ ਕਹਿੰਦੇ ਆ ਕਿ ਉਹਨਾਂ ਨੂੰ ਉਹਨਾਂ ਦੇ ਨਾਲ ਲੜਨਾ ਇੰਨਾ ਆਸਾਨ ਨਹੀਂ ਹੈ ਪਰ ਜਦ ਤੁਸੀਂ ਚੀਫ ਮਿਨਿਸਟਰ ਬਣ ਗਏ ਹੋ ਜੇ ਤੁਸੀਂ ਖੁਦ ਵੀ ਇਸ ਤਰ੍ਹਾਂ ਦਾ ਸਟਾਈਲ ਰੱਖੋਗੇ ਤੁਹਾਡੇ ਉੱਥੇ ਗੈਂਗਸਟਰ ਨੂੰ ਖਤਮ ਕਰਨ ਦਾ ਠੀਕ ਹੈ ਕਿ ਕਈ ਕਹਿੰਦੇ ਜੀ ਗੈਂਗਸਟਰ ਨੂੰ ਖਤਮ ਕਰਨ ਦਾ ਤਰੀਕਾ ਹੀ ਇਹ ਇਨਕਾਊਂਟਰ ਦੇ ਵਿੱਚ ਮਾਰ ਦਿਓ ਸ਼ੂਟ ਆਊਟ ਹੋ ਗਿਆ ਜੀ ਗੱਡੀ ਉਲੜ ਗਈ ਇੱਕ ਤਾਂ ਜਿਹੜੀ ਯਾਦ ਉਹ ਗੱਡੀ ਉਲੜ ਗਈ ਸੀ ਉੱਥੋਂ ਲਿਆਉਂਦੇ ਦੀ ਗੱਡੀ ਪਲਟੀ ਖਾ ਗਈ ਕਿੰਨਾ ਸ਼ਰਿਆ ਵੀ ਪਤਾ ਲੱਗ ਰਿਹਾ ਸੀਗਾ ਵੀ ਝੂਠਾ ਇਨਕਾਊਂਟਰ ਆ ਸੋ ਮੈਂ ਇਹਦੇ ਹੱਕ ਦੇ ਵਿੱਚ ਨਹੀਂ ਹੈ ਜਦ ਤੁਸੀਂ ਚੀਫ ਮਿਨਿਸਟਰ ਹੋ ਸਾਰਾ ਕੁਛ ਠੀਕ ਹੈ ਟਾਈਮ ਲੱਗਦਾ ਹੈ ਚੈਲੇਂਜਸ ਵੀ ਆਉਂਦੇ ਨੇ ਬਟ ਸਾਰਾ ਕੁਛ ਕਾਨੂੰਨ ਦੇ ਤਹਿਤ ਹੋਣਾ ਚਾਹੀਦਾ ਸੋ ਯੋਗੀ ਆਦਿੱਤਿਆ ਨਾਥ ਸਾਹਿਬ ਜਿਹੜਾ ਇਹ ਬੁਲਡੋਜ਼ਰ ਸਟਾਈਲ ਹੈ ਜਾਂ ਗੈਂਗਸਟਰਸ ਨੂੰ ਇਨਕਾਊਂਟਰ ਦੇ ਜ਼ਰੀਏ ਸ਼ੂਟ ਕਰਨ ਦਾ ਜਿਹੜਾ ਸਟਾਈਲ ਹੈ ਉਹ ਬਹੁਤ ਜ਼ਿਆਦਾ ਐਪਰੀਸ਼ੀਏਟ ਨਹੀਂ ਕੀਤਾ ਜਾ ਸਕਦਾ ਮੈਂ ਉਹਦੇ ਹੱਕ ਦੇ ਵਿੱਚ ਨਹੀਂ ਹਾਂ ਹਾਲਾਂਕਿ ਕਈ ਲੋਕ ਕਹਿਣਗੇ ਜੀ ਇਹੀ ਤਰੀਕਾ ਹੈ ਜੇ ਤੁਸੀਂ ਇਹਨਾਂ ਨੂੰ ਖਤਮ ਕਰਨਾ ਹੈ ਸੋ ਆਈ ਡੋ ਨੋਟ ਐਪਰੀਸ਼ੀਏਟ ਦੈਟ ਸਟਾਈਲ
ਥੈਂਕ ਯੂ
ਕਿਉਂਕਿ ਕਿਤੇ ਨਾ ਕਿਤੇ ਜਾ ਕੇ ਫਿਰ ਉਹਦੀ ਜਿਹੜੀ ਸਮੱਸਿਆ ਉਹ ਜ਼ਰੂਰ ਹੋ ਜਾਂਦੀ ਹੈ ਕਮਲੇਸ਼ ਪਾਂਡੇ ਸਾਹਿਬ ਤੁਹਾਡੀ ਕਾਲ ਔਰ ਫਿਰ ਹੈਡਲਾਈਨਸ ਵੱਲ ਰੁਕ ਕਰਦੇ ਹਾਂ ਕਾਫੀ ਸਾਰੀਆਂ ਅੱਜ ਬੜੀਆਂ ਖਬਰਾਂ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸੋ ਕਮਲੇਸ਼ ਪਾਂਡੇ ਜੀ ਤੁਸੀਂ ਆਪ ਆਉਂਦੀ ਹੈ ਰਹੇ ਆਪਕੇ ਬਾਅਦ ਫਿਰ ਹੈਡਲਾਈਨਸ ਕੀ ਤਰਫ਼ ਬਾਕੀ ਕਾਲ ਨੂੰ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਹੋਲਡ ਕਰ ਲੈਣ ਜੀ ਪਾਂਡੇ ਸਾਹਿਬ
ਮੇਰਾ ਕੁਇਕ ਮਤਲਬ ਬਤਾਨਾ ਹੈ ਕਿ ਇਹ ਯੋਗੀ ਜੀ ਜੋ ਕਰ ਰਹੇ ਨਾ ਉਹ ਸੁਪਰੀਮ ਕੋਰਟ ਨੇ ਵੀ ਅੱਜ ਬੋਲ ਦਿਆ ਕਿ ਹਮ ਇਸਮੇ ਕੁਛ ਨਹੀਂ ਕਰ ਸਕਤੇ ਬੁਲਡੋਜ਼ਰ ਕੇ ਸਾਹਮਣੇ ਕਿਉਂਕਿ ਉਹ ਕਿਆ ਕਰਤੇ ਹੈ ਜੋ ਵੀ ਦੰਗਾ ਹੀ ਹੋਤਾ ਹੈ ਉਸਕਾ ਘਰ ਨਹੀਂ ਤੋੜਤੇ ਜਿਸਕਾ ਇਲੀਗਲ ਕੰਸਟਰਕਸ਼ਨ ਹੈ ਉਸਕਾ ਹੀ ਘਰ ਤੋੜਤੇ ਪਲਸ ਉਹ ਦੰਗਾ ਹੀ ਵੀ ਹੋਤਾ ਹੈ ਐਸਾ ਹੋਤਾ ਹੈ ਜਿਸਕਾ ਇਲੀਗਲ ਕੰਸਟਰਕਸ਼ਨ ਹੈ ਜਿਸਨੇ ਗਲਤ ਤਰੀਕੇ ਸੇ ਘਰ ਬਣਾਇਆ ਹੈ ਜਿਸਨੇ ਜ਼ਮੀਨ ਪੇ ਸਰਕਾਰੀ ਜ਼ਮੀਨ ਪੇ ਕਬਜ਼ਾ ਕੀਆ ਹੈ ਅਨਔਥੋਰਾਈਜ਼ ਯੂਜ਼ ਕਰ ਰਹਾ ਹੈ ਪ੍ਰੋਪਰਟੀ ਕਾ ਉਸਕਾ ਘਰ ਤੋੜਤੇ ਸਮਝ ਕੇ ਉਹ ਫਿਰ ਦੰਗਾ ਹੀ ਵੀ ਹੋਤਾ ਹੈ ਉਹ ਸਾਥ ਮੈਂ ਤੋ ਫਿਰ ਉਸਕੋ ਐਸਾ ਲਗਤਾ ਹੈ ਆਪਣੇ ਕੋ ਔਰ ਦੂਸਰੀ ਬਾਤ ਵੀ ਇਹੀ ਹੈ ਦੇਖੋ ਆਪ ਸਾਹਮਣੇ ਵਾਲਾ ਅਗਰ ਗੈਂਗਸਟਰਸ ਹੈ ਤੋ ਉਸਕੋ ਉਸੀ ਤਰ੍ਹਾਂ ਸੇ ਮਾਰਨਾ ਪੜੇਗਾ ਆਪ ਦੇਖੋ ਫਿਊ ਈਅਰਸ ਬੈਕ ਇਨ ਟੋਰੋਂਟੋ ਜੋ ਸੈਮੀ ਯਤੀਮ ਕਾ ਕੇਸ ਹੁਆ ਥਾ ਉਸਕੇ ਹੱਥ ਮੈਂ ਇੱਕ ਸਿਰਫ ਨਾਈਫ ਥਾ ਫਿਰ ਵੀ ਯਹਾਂ ਪੇ ਪੁਲਿਸ ਨੇ ਉਸਕੋ ਚਾਰੋ ਬਾਜੂ ਸੇ ਘੇਰ ਕੇ ਦੜਾਦੜੀ ਸੇ ਮਾਰ ਦਿਆ ਤੋ ਦੰਗਾ ਹੀ ਓਕੇ ਉਹ ਵੀ ਤੋ ਦੰਗਾ ਹੀ ਨਹੀਂ ਥਾ ਉਹ ਬਹੁਤ ਛੋਟਾ ਲੜਕਾ ਥਾ ਆਪਕੋ ਮਾਲੂਮ ਹੈ ਬਹੁਤ ਲੰਬਾ ਕੇਸ ਚਲਾ ਉਸਕਾ तो पुलिस करेगी भी तो क्या दंगाइयों के साथ अगर अच्छी तरह से बात करेगी या गैंगस्टर के साथ अच्छी तरह से बात करेगी उनको बिरयानी खिलाएगी पहले गवर्नमेंट वही करती थी बाहर निकल के फिर वो चालू कर देते थे अगर उनको कोई भी पेड़ सड़ जाता है या कोई भी चीज सड़ जाती है उसको जमीन से पूरा निकालो तभी जाके वो जमीन खराब नहीं करता है उसको अगर ऊपर ऊपर से काटते तो फिर वो खराबी चालू कर देते तो योगी को भी तो अच्छा नहीं लग रहा है ना वो भी एक साधु आदमी है उसको भी अच्छा नहीं लग रहा किसी का घर तोड़ना है वगैरह लेकिन इलीगल कंस्ट्रक्शन करते हैं गवर्नमेंट रिसोर्सेज का मिसयूज करते हैं उसके बाद ये होता है तो फिर वो थोड़ी देता है मुझे नहीं लगता इसमें कोई गलत बात है ठीक है
ठीक है लेकिन आपने सेमी यतीन का एग्जांपल दिया आपको तो पता ही होगा कि उस केस में जो इतना लंबा केस चला है तो उसमें भी बाद में फिर चार्जेस फ्रेम किए गए ठीक है नहीं तो वो भी सही एक्ट नहीं था वो सही काम सही कदम नहीं था तो हुआ मैं आपकी बात से सहमत हूँ कि वैसा हुआ बट वो भी सही कदम नहीं था और बाद में अदालत में प्रूव भी हो गया कि सही चीज नहीं थी दूसरा ये है कि वही तो फायदा लेते हैं कि अगर कोई गैर कानूनी ढंग से कोई कब्जा करता है तो वो जो स्टाइल है वो कानूनी तौर पर चाहे उसमें कुछ ना हो लेकिन एट द एंड ऑफ द डे आई डोंट थिंक सो दैट चीफ मिनिस्टर शुड डायरेक्टली गेट हिमसेल्फ इन्वॉल्व और दूसरे जो है वो जो स्टेज्ड एनकाउंटर होते हैं तो उसमें भी प्रूफ नहीं होता लेकिन एट द एंड ऑफ द डे स्टेज एनकाउंटर आर स्टेज्ड एनकाउंटर्स
डेमोक्रेसी में क्या है विद्युर जी पहले कैसा था तथा राजा तथा प्रजा यथा प्रजा अभी क्या है यथा प्रजा तथा राजा अभी प्रजा ही ऐसी हो गई आप समझो उनको थोड़ा देते तो इतना कवर कर लेते हैं इन इलीगल कंस्ट्रक्शन से मैं अहमदाबाद से हूं मैंने देखा है राइट काफी लोग उधर भी करते हैं ऐसा भी कोई कम्युनिटी से मतलब नहीं है इसका जो आदमी इलीगल करना चाहता है इधर भी कर सकता है राइट तो उसको थोड़ा तो ट्रीटमेंट मिलना ही चाहिए ना अदरवाइज कहां जाएगा कंट्री आप बताओ सब में आप सॉबरिटी दिखाओ सब में लीगलिटी दिखाओ सब में सब कुछ दिखाओ कहां जाएगा फाइनली फिर कंट्री आप समझो 50-50 साल से केस पेंडिंग है इलीगल कंस्ट्रक्शन के इंडिया में 50-50 साल से बोलो कितने केस पेंडिंग है यूपी बिहार गुजरात कहीं में भी देख लो पंजाब में भी देख लो तो क्या करेगी फिर गवर्नमेंट एक कॉमन लोगों के लिए थोड़ी फैसिलिटी बनाई है उसको भी घर बना देते हैं वो भी जमीन ले लेते हैं कब्रस्तान अभी कहीं पे मैंने देखा था कोई सहारनपुर के कहीं में वो कब्रस्तान को कवर करके उसके ऊपर घर बना के उसने किराया दी थी किसी उधर का कोई था गुंडा उसने तो वो लोग कहाँ जाएंगे फिर आप समझो तो जिसके जिसको कब्रस्तान का यूज करना है वो लोग कहाँ जाएंगे तो इंडिया में थोड़ा प्रॉब्लम है लेकिन गवर्नमेंट को स्ट्रिक्ट होना चाहिए ही चाहिए अदरवाइज तो अच्छे लोगों को पावर रखने की भी जगह नहीं मिलती है
सही बात है, आपका भी विचार सही है। ठीक है, थैंक यू।
ठीक है, थैंक यू वेरी मच सर, थैंक यू फॉर योर कॉल, थैंक यू। हेडलाइनस वाल गल कर ली, नहीं तो फिर हेडलाइन साड़ियां पिछे रह जाएंगी, उस तो बाद चर्चा का समय असी जरूर खुला चर्चा का समय देवांगे, आपां फिर उहदे बारे जरूर डिस्कशन करांगे। जी माही जी, सिर्फ तुसीं एक डेढ़ मिनट ही लैणा है, साडे मेन तीन चार मेन स्पॉन्सर जिन्हें सिर्फ अनाउंस करने, एक डेढ़ मिनट प्लीज।
जी बिल्कुल युद्धवीर जी, सारे लिसनर्स को बता दें कि फादर्स डे अब आप सेलिब्रेट कर सकते हैं सर्वना भवन के साथ जून 19 को। स्पेशल थाली एंजॉय कीजिए मिसिसागा लोकेशन पे, हुड इंटीरियर एंड एग्लिंटन इंटरसेक्शन। इनका नंबर है 9052900769, 9052900769। और साथ ही स्पेशल बुफे एंजॉय कीजिए स्कार्ड्रो लोकेशन पे, फिंच एंड मैकोवन इंटरसेक्शन। इनका नंबर है 4162937755, 4162937755। लंच बुफे एंजॉय कीजिए सुबह 11 से शाम 4 बजे तक, और डिनर बुफे एंजॉय कीजिए शाम 5 से रात 10 बजे तक, सर्वना भवन। फाइनेंशियल सर्विसेज के लिए अगर आप किसी को ढूंढ रहे हैं तो इंश्योरेंस टाइगर को जरूर कांटेक्ट कीजिए, ये आपकी सारी इंश्योरेंस नीड्स का ध्यान रखते हैं। इनका नंबर है 4162242800, 4162242800। रियल एस्टेट में करियर बनाना चाहते हैं या न्यू अपॉर्चुनिटीज को एक्सप्लोर करना चाहते हैं तो स्वप्नाचारी फ्रॉम होम लाइफ गैलेक्सी, आपने इन्हें कॉन्टैक्ट करना है। इनका नंबर है 4162845555, 4162845555। इमिग्रेशन के लिए अगर आप किसी को ढूंढ रहे हैं तो मार्शल इमिग्रेशन को आपने कांटेक्ट करना है। परमवीर ढींगरा आपकी हेल्प करते हैं मार्शल इमिग्रेशन से आपकी सभी वीजा नीड्स के लिए, स्टडी वीजा, वर्क परमिट, स्पाउसल स्पॉन्सरशिप, पेरेंट्स ग्रैंड पेरेंट्स सुपर वीजा या फिर सिटीजनशिप, हर चीज के लिए आपकी हेल्प करते हैं मार्शल इमिग्रेशन, और ये आपको जीटीए और धर्म रीजन में सर्व करते हैं। तो आज ही कॉन्टैक्ट कीजिए परमवीर ढींगरा को फ्रॉम मार्शल इमिग्रेशन। इनका नंबर है 9053250002, 9053250002। मार्शल इमिग्रेशन, अपने घर को सिक्योर करना चाहते हैं तो टेलस स्मार्ट होम सिक्योरिटी के स्मार्ट होम सिक्योरिटी प्लान के साथ जरूर अपने घर को आप सिक्योर कर सकते हैं। अफोर्डेबल प्लान आपके लिए लाते हैं एज लो एज $18 पर मंथ। ज्यादा जानकारी चाहते हैं तो टेलस .com/homesecurity/punjabi पे आपने जाना है और सारी डील्स का फायदा उठा लेना है। मॉर्गेज और प्राइवेट लेंडिंग के लिए अगर किसी को ढूंढ रहे हैं तो हैरी मुल्तानी को आपने कांटेक्ट करना है। इनका नंबर है 6474682100, 6474682100। और रेजिडेंशियल या कमर्शियल बाइंग, सेलिंग, लीजिंग, इन्वेस्टिंग का सोच रहे हैं तो सतनाम जंडा को आपने कांटेक्ट करना है। इनका नंबर है 4162225000, 4162225000, सतनाम जंडा। अगर आप दिलजीत दोसांझ के फैन हैं तो बिल्कुल तैयार हो जाइए, क्योंकि आपके फेवरेट दिलजीत दोसांझ अब आ रहे हैं टोरंटो में लाइव परफॉर्म करने के लिए June 25th को स्कॉशियाबैंक अरीना टोरंटो में। आप टिकट खरीद सकते हैं ticketmaster.ca पर जाकर। एंड अगर ऑटो इंश्योरेंस प्रोग्राम के लिए आप किसी को ढूंढ रहे हैं तो रमनजीत सिद्धू को आपने कॉन्टैक्ट करना है। 31 ईयर्स ऑफ एक्सपीरियंस है इन इंश्योरेंस की फील्ड में, 5 प्रोविंसेस में ऑपरेट करते हैं कनाडा में, और आपके लिए लेकर आते हैं ऐसे इंश्योरेंस प्लान ताकि आप अपने बिजनेस को नई ऊंचाइयों तक पहुंचा सके। तो होम एंड ऑटो प्रोग्राम के लिए रमनजीत सिद्धू को आपने कॉन्टैक्ट करना है 6477748507 पर, 6477748507 पर। आप इन्हें ईमेल भी कर सकते हैं ramanjeet@ableinsurance.ca पर। इसी के साथ स्काई मून फूड मीट शॉप आपके लिए लेकर आते हैं स्पेशल ऑफर्स थर्सडे, फ्राइडे और सैटरडे को। अगर आप रॉ एंड मैरिनेटेड चिकन या मीट के फैन हैं तो स्काई मून फूड मीट शॉप पे आपको जरूर जाना चाहिए। क्वार्टर लेग 2.25 पर पाउंड, मैरिनेटेड लेग दे रहे हैं 2.50 पर पाउंड, और टिक्का और किसी भी तरीके का चिकन या फिश आपको मिलेगा स्काई मून फूड मीट शॉप पर। इनका एड्रेस है 7955 टोब्रम रोड, यूनिट 22, मेजर इंटरसेक्शन टोब्रम एंड स्टील्स। और आप इन्हें कॉल भी सकते हैं 9054582096 पर, 9054582096 पर, स्काई मून फूड मीट शॉप। और अगर आप सेंट कैथरीन, नाइग्रा या थिरोल रीजन में जी या G2 लाइसेंस लेना चाहते हैं तो कांटेक्ट कीजिए नाइग्रा ड्राइविंग इंस्टीट्यूट को। ये मिनिस्ट्री अप्रूव भी है और BDA सर्टिफिकेट प्रोग्राम्स की ई लर्निंग क्लासेस भी देते हैं। अब घर से बैठे बैठे 20 आवर्स कोर्स आप क्लियर कर सकते हैं और MTA और BDA सर्टिफिकेट प्रोग्राम्स के कोर्सेज को कंप्लीट कर सकते हैं। तो G2 और G लाइसेंस के लिए और क्लासेस के लिए आपने कांटेक्ट करना है नाइग्रा ड्राइविंग इंस्टीट्यूट को। इनका नंबर है 2896685355, 2896685355, नाइग्रा ड्राइविंग इंस्टीट्यूट।
कनाडा में घर लेना चाहते हैं तो विक्रम कॉन्डिटर सुला आपको हेल्प करते हैं बेस्ट डील्स और बेस्ट घर दिलाने में. डीटैच, सेमी डीटैच, टाउन कॉन्डोज या फिर प्री कंस्ट्रक्शन, साथ ही फ्री होम इवेल्युएशन सर्विसेज भी प्रोवाइड करते हैं विक्रम कॉन्डिटर सुला. आप इन्हें कॉल कर सकते हैं 6473084559 पर, 6473084559 पर, या फिर आप विजिट कर सकते हैं इनकी वेबसाइट को realtorvikram.com. और डिलिशियस खाना खाना चाहते हैं तो फ्रेश तंदूरी पे आपने जाना है. इनका इंटरसेक्शन है क्वीन स्ट्रीट एंड कैनेडी और आप इन्हें कॉल भी कर सकते हैं 9058740111 पर, 9058740111 पर, फ्रेश तंदूरी. या इसी के साथ समर सीजन अब आ गया है और अगर आप समर कैंप एंजॉय करना चाहते हैं तो सिटी ऑफ ब्रैम्पटन आपके लिए बहुत अमेजिंग अपॉर्चुनिटी लेकर आई है जिसमें आप रजिस्टर करा सकते हैं समर कैंप के लिए. और एथलीट है या फिर एक्सप्लोरर है, आउटडोर एक्टिविटीज को एंजॉय करना चाहते हैं तो सिटी ऑफ ब्रैम्पटन के साथ वीकली कैंप आप एंजॉय कर सकते हैं. बच्चों के लिए 4 साल से 16 साल के बीच के बच्चों के लिए भी कैंप्स हैं और अगर आप अडल्ट हैं तो 21+ के लिए भी कैंप्स सिटी ऑफ ब्रैम्पटन लेकर आई हैं. तो अगर आप इन वीकली समर कैंप्स में रजिस्टर कराना चाहते हैं तो brampton.ca/register-for-program से आपने जाना है और अपने आप को रजिस्टर करा लेना है. और अगर आप वाई मीडिया के साथ एडवर्टाइज करना चाहते हैं तो आपने कॉन्टैक्ट करना है 416-475-5000 पर, 416-475-5000 पर. जी उदी जी,
बहुत शुक्रिया जी. और रुक करते हैं सीधा हेडलाइंस वाल. वाई मीडिया ग्रुप वालों तुहाडे सारयां दा हैडलाइंस दे विच बहुत बहुत स्वागत है. बड़ियां खबरां दे विच सब तो पहला अज असीं गलबात करांगे हेल्थ एरिया दी, जिथे कि ओंटेरियो दे विच जदों तुसीं ईआर दे विच जांदे हो, एमरजेंसी दे विच तुसीं जांदे हो, ते एवरेज वेट टाइम किन्ना होना चाहिदा है, जिथे कि इहदे बारे जो ताज़ा आंकड़े हुण बाहर आए ने. एवरेज ओंटेरियो दे विच एमरजेंसी रूम दे विच जिहड़ा वेट टाइम हैगा उह 1 घंटा ते 56 मिंट जिहड़े ने उह दस्से जा रहे ने अप्रैल दे महीने दे विच. और एक रिकॉर्ड है जो कि पेंडेमिक दे दरमियान बनिया सी, दोबारा तो उही नंबर जिहड़ा उह सामने आया है, जिथे तकरीबन जे 2 घंटे दे आसपास जिहड़ा हैगा हेल्थ क्वालिटी ओंटेरियो ने ए डाटा जिहड़ा सांझा कीता है, उन्होंने कहा हैगा कि पिछले 14 महीनों दे विच ਇਹ ਤੀਸਰਾ ਐਸਾ ਮੌਕਾ ਹੈਗਾ ਹੈ ਕਿ ਜਿਹੜਾ ਵੇਟ ਟਾਈਮ ਹੈ ਉਹ ਲਗਭਗ 2 ਘੰਟੇ ਦੇ ਆਸ ਪਾਸ ਜਿਹੜਾ ਉਹ ਪਹੁੰਚ ਗਿਆ ਹੈ. ਜਨਵਰੀ 2022 ਤੋਂ ਬਾਅਦ ਲਗਾਤਾਰ ਜਿਹੜਾ ਐਵਰੇਜ ਵੇਟ ਟਾਈਮ ਹੈਗਾ ਉਹ ਪਹਿਲਾਂ ਥੱਲੇ ਆਇਆ ਸੀਗਾ, ਸੋ 1.5 ਘੰਟਾ ਐਵਰੇਜ ਵੇਟ ਟਾਈਮ ਰਹਿ ਗਿਆ ਸੀ, ਲੇਕਿਨ ਹੁਣ 1.5 ਘੰਟੇ ਤੋਂ ਬਾਅਦ ਐਵਰੇਜ ਵੇਟ ਟਾਈਮ ਜਿਹੜਾ ਐਮਰਜੈਂਸੀ ਦੇ ਵਿੱਚ ਜੇ ਤੁਸੀਂ ਵਿਜ਼ਿਟ ਕਰਨਾ ਹੈ ਤਾਂ ਲਗਭਗ 2 ਘੰਟੇ ਚਲਾ ਗਿਆ. ਦੂਸਰੀ ਤਰਫ ਅਸੀਂ ਗੱਲ ਕਰ ਲਈਏ ਕਿ ਕਈ ਜਿਹੜੇ ਹਾਈ ਅਰਜੈਂਸੀ ਪੇਸ਼ੈਂਟ ਸੀਗੇ ਉਹਨਾਂ ਦਾ ਕਹਿਣਾ ਹੈ ਕਿ 1.5 ਜਾਂ 2 ਘੰਟੇ ਐਵਰੇਜ ਵੇਟ ਟਾਈਮ ਨਹੀਂ, ਬਲਕਿ ਸਾਨੂੰ ਤਾਂ ਤਕਰੀਬਨ 4 ਜਾਂ 5 ਘੰਟੇ ਜਿਹੜਾ ਹੈ ਐਮਰਜੈਂਸੀ ਦੇ ਬਾਹਰ ਜਿਹੜਾ ਉਹ ਬੈਠਣਾ ਪੈ ਰਿਹਾ. ਹੁਣ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੇ ਹਸਪੀਟਲ ਦੇ ਵਿੱਚ ਜਾਂਦੇ ਹੋ. ਇਹ ਅਸੀਂ ਨੰਬਰ ਜਿਹੜੇ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਸਾਰੇ ਓਨਟੈਰੀਓ ਦੇ ਆ. ਜੇ ਅਸੀਂ ਟੋਰੋਂਟੋ ਦੇ ਸਨੀ ਬ੍ਰਿਕ ਹਸਪੀਟਲ ਦੀ ਗੱਲ ਕਰੀਏ ਤੇ ਸਨੀ ਬ੍ਰਿਕ ਦੇ ਵਿੱਚ ਜਿਹੜਾ ਐਵਰੇਜ ਵੇਟ ਟਾਈਮ ਜਿਹੜਾ ਪੇਸ਼ੈਂਟਸ ਨੂੰ ਵੇਟ ਕਰਨਾ ਪੈਂਦਾ ਐਮਰਜੈਂਸੀ ਦੇ ਬਾਹਰ ਉਹ 3 ਘੰਟੇ ਔਰ 18 ਮਿੰਟ ਹੈ. ਔਰ ਸਾਡੇ ਇੱਥੇ ਗ੍ਰੇਟਰ ਟੋਰੋਂਟੋ ਏਰੀਆ ਦੇ ਵਿੱਚ ਜਿਹੜਾ ਐਮਰਜੈਂਸੀ ਦੇ ਬਾਹਰ ਵੇਟ ਟਾਈਮ ਹੈਗਾ ਉਹ ਸਭ ਤੋਂ ਜ਼ਿਆਦਾ ਖਰਾਬ ਦੱਸਿਆ ਜਾ ਰਿਹਾ. ਜੇ ਤੁਸੀਂ ਓਕਵਿਲ ਚਲੇ ਜਾਓ, ਟਰਫਾਲਗਰ ਮੈਮੋਰੀਅਲ ਹਸਪੀਟਲ, ਉੱਥੇ ਐਵਰੇਜ ਜਿਹੜਾ ਵੇਟ ਟਾਈਮ ਆ ਉੱਤੇ 3.5 ਘੰਟੇ ਹੈ, ਪੂਰਾ 3 ਘੰਟੇ 30 ਮਿੰਟ ਹੈਗਾ. ਕੁਛ ਏਰੀਆਜ਼ ਦੇ ਵਿੱਚ ਐਵਰੇਜ ਵੇਟ ਟਾਈਮ ਕਾਫੀ ਘੱਟ ਹੈਗਾ. ਜੇ ਅਸੀਂ ਗੱਲ ਕਰੀਏ ਸਾਊਥ ਲੇਕ ਰੀਜਨਲ ਹੈਲਥ ਸੈਂਟਰ ਨਿਊ ਮਾਰਕੀਟ ਦੇ ਵਿੱਚ, ਨਿਊ ਮਾਰਕੀਟ ਦੇ ਵਿੱਚ ਐਵਰੇਜ ਵੇਟ ਟਾਈਮ ਕਾਫੀ ਘੱਟ ਹੈਗਾ, ਤਕਰੀਬਨ 36 ਮਿੰਟ ਦੇ ਵਿੱਚ ਉੱਥੇ ਐਮਰਜੈਂਸੀ ਦੇ ਵਿੱਚ ਤੁਹਾਡੀ ਵਾਰੀ ਜਿਹੜੀ ਉਹ ਆ ਜਾਂਦੀ ਹੈ. ਇਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ ਵਿੰਡਸਰ ਏਰੀਆ ਦੇ ਵਿੱਚ, ਵਿੰਡਸਰ ਦੇ ਵਿੱਚ ਜਿਹੜਾ ਐਵਰੇਜ ਵੇਟ ਟਾਈਮ ਹੈ ਐਮਰਜੈਂਸੀ ਦੇ ਬਾਹਰ ਉਹ 5 ਘੰਟੇ ਉੱਥੇ ਦੱਸਿਆ ਜਾ ਰਿਹਾ. ਹੁਣ ਗੱਲ ਕਰਦੇ ਹਾਂ ਕਿ ਆਖਿਰਕਾਰ ਇਹ ਇੰਨੀ ਜ਼ਿਆਦਾ ਡਿਲੇ ਕਿਉਂ ਹੁੰਦੀ ਹੈ. ਜ਼ਿਆਦਾਤਰ ਜਿਹੜੇ ਮੈਡੀਕਲ ਉੱਥੇ ਪ੍ਰੋਫੈਸ਼ਨਲਸ ਨੇ, ਡਾਕਟਰਸ ਨੇ, ਨਰਸਿਸ ਨੇ, ਉਹਨਾਂ ਨੇ ਕਿਹਾ ਕਿ ਵੱਖ ਵੱਖ ਕਾਰਨ ਨੇ, ਕਈ ਕੰਬੀਨੇਸ਼ਨ ਹੈਗੇ ਨੇ ਜਿਹਦੇ ਕਾਰਨ ਕਿ ਇਹ ਜਿਹੜੀ ਹਸਪੀਟਲ ਦੇ ਵਿੱਚ ਜਿਹੜੀ ਹੈ ਇਹ ਡਿਲੇ ਹੁੰਦੀ ਨਜ਼ਰ ਆ ਰਹੀ ਹੈ. ਇੱਕ ਉਹਨਾਂ ਨੇ ਕਿਹਾ ਕਿ ਪੈਂਡੈਮਿਕ ਦੇ ਸਮੇਂ ਵੀ ਕੁਝ ਲੋਕ ਜਿਹੜੇ ਸੀਗੇ ਜ਼ਿਆਦਾ ਨਹੀਂ ਆਉਂਦੇ ਸੀ, ਪੈਂਡੈਮਿਕ ਦੇ ਸਮੇਂ ਥੋੜ੍ਹਾ ਡਰਦੇ ਸੀਗੇ, ਲੇਕਿਨ ਹੁਣ ਜੇ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਤਾਂ ਫੌਰਨ ਆ ਜਾਂਦੇ ਨੇ. ਇੱਕ ਹੋਰ ਜਿਹੜਾ ਇੰਪੋਰਟੈਂਟ ਚੀਜ਼ ਜਿਹੜੀ ਇੱਕ ਵੱਖਰੀ ਰਿਪੋਰਟ ਦੇ ਵਿੱਚ ਵੀ ਬਾਹਰ ਆ ਰਹੀ ਹੈ ਕਿ ਬਰਨ ਆਊਟ, ਬਹੁਤ ਸਾਰੇ ਜਿਹੜੇ ਮੈਡੀਕਲ ਪ੍ਰੋਫੈਸ਼ਨਲ ਨੇ, ਡਾਕਟਰਸ ਨੇ, ਨਰਸਿਸ ਨੇ, ਬਹੁਤ ਸਾਰੀਆਂ ਰਿਪੋਰਟਸ ਜਿਹੜੀਆਂ ਨੇ ਉਹ ਬਾਹਰ ਆਈਆਂ ਨੇ, ਜਿਹਦੇ ਵਿੱਚ ਉਹ ਇਹ ਕਿਹਾ ਜਾ ਰਿਹਾ ਕਿ ਇਸ ਸਮੇਂ ਜਿਹੜੇ ਮੈਡੀਕਲ ਪ੍ਰੋਫੈਸ਼ਨਲ ਦੇ ਲੋਕ ਨੇ ਉਹ ਬਹੁਤ ਜ਼ਿਆਦਾ ਓਵਰ ਸਟ੍ਰੈਸ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈ ਰਿਹਾ। ਇੱਕ ਵੱਖਰੀ ਖਬਰ ਦੇ ਵਿੱਚ ਅਸੀਂ ਦੱਸ ਦਈਏ, ਇਹ ਰਿਪੋਰਟ ਸੀਬੀਸੀ ਨੇ ਪਬਲਿਸ਼ ਕੀਤੀ ਹੈਗੀ ਹੈ। ਸੀਬੀਸੀ ਨੇ ਜਿਹੜੀ ਰਿਪੋਰਟ ਪਬਲਿਸ਼ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੀ ਟੀ ਏ ਏਰੀਆ ਦੇ ਵਿੱਚ ਨਰਸਿਸ ਜਾਂ ਡਾਕਟਰਸ ਨੇ ਉਹਨਾਂ ਨੂੰ ਦੱਸਿਆ ਹੈ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਲੋਕ ਸਟ੍ਰੈਸਡ ਆਊਟ ਨੇ, ਬਹੁਤ ਲੌਂਗ ਆਵਰਸ ਉਹਨਾਂ ਨੂੰ ਜਿਹੜਾ ਉੱਥੇ ਉਹ ਕੰਮ ਕਰਨਾ ਪੈ ਰਿਹਾ ਹੈਗਾ, ਔਰ ਜਿਹਦੇ ਕਾਰਨ ਕਿ ਇਸ ਸਮੇਂ ਮੈਡੀਕਲ ਪ੍ਰੋਫੈਸ਼ਨਲਸ ਜਿਹੜੇ ਨੇ ਉਹ ਉਹਨਾਂ ਦਾ ਕਹਿਣਾ ਹੈ ਕਿ ਹਾਲਾਤ ਜਿਹੜੇ ਨੇ ਉਹਦੇ ਵਿੱਚ ਕੁਝ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਸਾਡੇ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਨੇ ਉੱਥੇ ਬਹੁਤ ਦੇ ਆਰ ਵਰਕਿੰਗ ਅੰਡਰ ਲੋਟ ਆਫ ਸਟ੍ਰੈਸ, ਔਰ ਜਿਹਦਾ ਜਿਹੜਾ ਕਿ ਇੱਕ ਵੱਡਾ ਚੈਲੰਜ ਜਿਹੜਾ ਆਉਣ ਵਾਲੇ ਸਮੇਂ ਹੈਲਥ ਕੇਅਰ ਦੇ ਉੱਤੇ ਜ਼ਰੂਰ ਪਏਗਾ। ਹੁਣ ਆਖਿਰਕਾਰ ਕੀ ਕਾਰਨ ਹੈ ਕਿ ਇਹ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੇ ਉਹਨਾਂ ਦੇ ਸਾਹਮਣੇ ਵੀ ਇੰਨੀਆਂ ਦਿੱਕਤਾਂ ਆ ਰਹੀਆਂ ਨੇ? ਇੱਕ ਤਾਂ ਹੈਗਾ ਹੈ ਕਿ ਬਹੁਤ ਹਾਈ ਰੇਟ ਵੱਧ ਗਿਆ ਸਟਾਫ ਜਿਹੜਾ ਕਿ ਸਿੱਕ ਕਾਲ ਕਰ ਦਿੰਦਾ ਜਾਂ COVID-19 ਦੇ ਕਾਰਨ ਉਹ ਕੰਮ ਨਹੀਂ ਕਰ ਪਾਉਂਦੇ। ਸੋ ਜਦੋਂ ਕੋਈ ਸਿੱਕ ਕਾਲ ਕਰਦਾ ਹੈ COVID-19 ਦੇ ਕਾਰਨ, ਕੋਈ ਕੰਮ ਨਹੀਂ ਕਰਨਾ ਚਾਹ ਰਿਹਾ ਕਿਉਂਕਿ ਐਕਸਪੋਜ਼ਰ ਹੋ ਗਿਆ ਉਹਨਾਂ ਦਾ, ਸੋ ਬਾਕੀ ਦਾ ਜਿਹੜਾ ਸਟਾਫ ਹੈ ਉਹਦੇ ਉੱਤੇ ਲੋਡ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਦੂਸਰਾ ਉਹਨਾਂ ਨੇ ਕਿਹਾ ਕਿ ਪੇਸ਼ੈਂਟਸ ਜਿਨ੍ਹਾਂ ਦੀ ਕਿ ਇਲਨੈਸ ਜਿਹੜੀ ਬਿਮਾਰੀ ਹੈ ਬਹੁਤ ਜ਼ਿਆਦਾ ਸਵੇਅਰ ਹੁੰਦੀ ਹੈਗੀ ਹੈ ਜਾਂ ਉਹਨਾਂ ਦੀ ਟ੍ਰੀਟਮੈਂਟ ਦੇਰੀ ਨਾ ਹੋ ਪਾ ਰਹੀ ਹੈ, ਹੁਣ ਵੱਡੇ ਪੈਂਡੈਮਿਕ ਦੀਆਂ ਜਿਹੜੀਆਂ ਬੜੀਆਂ ਵੇਵਸ ਆਈਆਂ ਨੇ ਉਹਦੇ ਕਾਰਨ ਵੀ ਬਹੁਤ ਸਾਰੇ ਲੋਕਾਂ ਦੀ ਜਿਹੜੀ ਬਿਮਾਰੀਆਂ ਨੇ ਉਹ ਹੋਰ ਵੱਧ ਗਈਆਂ ਨੇ, ਉਹਨਾਂ ਨੂੰ ਟ੍ਰੀਟਮੈਂਟ ਦੇਣ ਦੇ ਨਾਲ ਮਿਲੀ ਹੈ, ਤਾਂ ਉਸ ਉਹਦੇ ਨਾਲ ਵੀ ਕਿਸ ਤਰ੍ਹਾਂ ਟੈਕਲ ਕਰਨਾ ਉਹ ਵੀ ਇੱਕ ਵੱਡਾ ਚੈਲੰਜ ਹੈ। ਦੂਸਰਾ ਉਹਨਾਂ ਦਾ ਕਹਿਣਾ ਹੈਗਾ ਕਿ ਸਰਜਰੀਜ਼ ਜਿਹੜੀਆਂ ਨੇ ਬਹੁਤ ਜ਼ਿਆਦਾ ਬੈਕਲੌਗ ਖੜਾ ਹੋ ਗਿਆ ਸਰਜਰੀਜ਼ ਦਾ ਔਰ ਡਿਫਰੈਂਟ ਪ੍ਰੋਸੀਜਰਸ ਦਾ, ਉਹਦੇ ਕਾਰਨ ਵੀ ਉਹ ਕੈਚਅਪ ਕਰਨ ਦੇ ਕਾਰਨ ਵੀ ਹਸਪੀਟਲ ਦੇ ਜਿਹੜੇ ਵੱਖਰੇ ਵੱਖਰੇ ਵਾਰਡਸ ਨੇ ਉਹਨਾਂ ਸਾਹਮਣੇ ਇੱਕ ਬੜਾ ਚੈਲੰਜ ਆ ਗਿਆ, ਔਰ ਕਿਸ ਤਰੀਕੇ ਦੇ ਨਾਲ ਇੱਧਰੋਂ ਐਮਰਜੈਂਸੀ ਦੇ ਜਿਹੜੇ ਪੇਸ਼ੈਂਟਸ ਆਉਂਦੇ ਨੇ ਉਹਨਾਂ ਨੂੰ ਵੀ ਐਡਮਿਟ ਕਰਨਾ ਹੁੰਦਾ। ਸੋ ਇਹ ਸਾਰੇ ਚੈਲੰਜਸ ਜਿਹੜੇ ਨੇ ਸਾਡੇ ਹੈਲਥ ਕੇਅਰ ਵਾਸਤੇ ਵੱਧਦੇ ਨਜ਼ਰ ਆ ਰਹੇ ਨੇ। ਅਸੀਂ ਜ਼ਰੂਰ ਇੱਥੇ ਜ਼ਿਕਰ ਕਰ ਦਈਏ ਕਿ ਜਿਹੜੀ ਸਾਡੀ ਹੈਲਥ ਕੇਅਰ ਆ ਉਹਦੇ ਉੱਤੇ ਫੈਡਰਲ ਸਰਕਾਰ ਦੇ ਬਜਟ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਖਰਚਾ ਹੈਲਥ ਕੇਅਰ 'ਚ ਕੀਤਾ ਜਾਂਦਾ ਹੈ। ਓਨਟੈਰੀਓ ਦੀ ਜਾਂ ਵੱਖ ਵੱਖਰੀਆਂ ਜਿਹੜੀਆਂ ਪ੍ਰੋਵਿੰਸਿਸ ਦੇ ਬਜਟ ਨੇ ਉਹਦੇ ਵਿੱਚ ਵੀ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਬਜਟ ਦਾ ਖਰਚਾ ਕੀਤਾ ਜਾਂਦਾ ਉਹ ਹੈਲਥ ਕੇਅਰ ਦੇ ਉੱਤੇ ਕੀਤਾ ਜਾਂਦਾ ਹੈ। ਉਹਦੇ ਬਾਵਜੂਦ ਜਿਹੜੇ ਚੈਲੰਜਸ ਨੇ ਉਹ ਇਸ ਸਮੇਂ ਵੱਧਦੇ ਨਜ਼ਰ ਆ ਰਹੇ ਨੇ। ਸੋ ਇਹਦੇ ਉੱਤੇ ਲਗਾਤਾਰ ਅਸੀਂ ਰਿਪੋਰਟਸ ਜਿਹੜੀਆਂ ਉਹ ਤੁਹਾਡੇ ਲਈ ਪੇਸ਼ ਜਿਹੜੀਆਂ ਉਹ ਕਰ ਰਹੇ ਹਾਂ। ਇਸ ਦਰਮਿਆਨ ਓਨਟੈਰੀਓ ਨਰਸਿਸ ਐਸੋਸੀਏਸ਼ਨ ਵੱਲੋਂ ਕੈਥਰਿਨ ਹੋਏ ਜਿਹੜੇ ਕਿ ਪ੍ਰੈਜੀਡੈਂਟ ਨੇ ਉਹਨਾਂ ਦੇ, ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਜਿਹੜੇ ਐਮਰਜੈਂਸੀ ਡਿਪਾਰਟਮੈਂਟਸ ਨੇ ਇਸ ਸਮੇਂ ਉਹ ਕਈ ਵੇਕੈਂਟ ਪੋਜੀਸ਼ਨਸ ਨੇ ਨਰਸਿੰਗ ਦੀਆਂ, ਉਹਨਾਂ ਨੂੰ ਫਿਲਅਪ ਨਹੀਂ ਕਰ ਪਾ ਰਹੇ, ਔਰ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਪੇਸ਼ੈਂਟਸ ਦੀ ਤਾਦਾਦ ਹੈ ਉਹ ਲਗਾਤਾਰ ਵੱਧ ਰਹੀ ਹੈ ਔਰ ਸਟਾਫ ਮੈਂਬਰਸ ਦੀ ਜਿਹੜੀ ਤਾਦਾਦ ਹੈ ਉਹ ਬਹੁਤ ਤੇਜ਼ੀ ਦੇ ਨਾਲ ਘੱਟ ਰਹੀ ਹੈ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਜਿਹੜੀ ਯੂਨੀਅਨ ਹੈਗੀ ਹੈ ਨਰਸਿਸ ਦੀ, ਜਿਹੜੀ ਕਿ ਤਕਰੀਬਨ 68,000 ਨਰਸਿਸ ਔਰ ਬਾਕੀ ਹੈਲਥ ਕੇਅਰ ਪ੍ਰੋਫੈਸ਼ਨਲ ਰੀਪ੍ਰੈਜੈਂਟ ਕਰਦੀ ਹੈ, ਉਹਨਾਂ ਦੀ ਪ੍ਰੈਜੀਡੈਂਟ ਦਾ ਬਿਆਨ ਤੁਸੀਂ ਧਿਆਨ ਦੇ ਨਾਲ ਸੁਣਨਾ। ਉਹਨਾਂ ਦਾ ਕਹਿਣਾ ਹੈ ਕਿ ਆਈ ਡੋਂਟ ਥਿੰਕ ਪੀਪਲ ਆਫ ਓਨਟੈਰੀਓ ਰੀਅਲੀ ਨੋ ਵਟਸ ਗੋਇੰਗ ਔਨ ਇਨ ਐਮਰਜੈਂਸੀ ਰੂਮਸ। ਓਨਟੈਰੀਅਨ ਨੂੰ ਲੋਕਾਂ ਨੂੰ ਅੰਦਾਜ਼ਾ ਹੀ ਨਹੀਂ ਹੈ ਕਿ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਇਸ ਵੇਲੇ ਕੀ ਚੱਲ ਰਿਹਾ। ਇਹ ਅੱਜ ਦੀ ਤਾਜ਼ਾ ਸਾਰੀ ਰਿਪੋਰਟਸ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਲੇਕਿਨ ਜੇ ਅਸੀਂ ਪਹਿਲਾਂ ਵੀ ਗੌਰ ਕਰੀਏ ਤੇ ਹੈਲਥ ਕੇਅਰ ਦੇ ਵਿੱਚ ਜਿਹੜਾ ਹੈਗਾ ਹਾਲਵੇ ਹੈਲਥ ਕੇਅਰ ਜਿਹੜੀ ਕਿ ਬ੍ਰੈਂਪਟਨ ਦੇ ਹਸਪੀਟਲ ਦੇ ਵਿੱਚ ਵੀ ਬੜੀ ਦਿੱਕਤ ਆਉਂਦੀ ਹੈ, ਕੋਡ ਗ੍ਰਿਡ ਲੋਕ ਅਕਸਰ ਹੀ ਬ੍ਰੈਂਪਟਨ ਜਿਹੜਾ ਹਸਪੀਟਲ ਹੈ ਸਿਵਿਕ ਹਸਪੀਟਲ ਇੱਥੇ ਲਾਗੂ ਕਰ ਦਿੱਤਾ ਜਾਂਦਾ ਹੈ, ਜਿਹਦੇ ਤਹਿਤ ਕਿ ਬਹੁਤ ਸਾਰੇ ਚੈਲੰਜਸ ਜਿਹੜੇ ਨੇ ਔਰ ਕੋਵਿਡ ਦੇ ਦਰਮਿਆਨ ਇਕੱਲੇ ਇੱਕ ਹਸਪੀਟਲ ਦੇ ਨਾਲ ਕਿਸ ਤਰ੍ਹਾਂ ਬ੍ਰੈਂਪਟਨ ਦੇ ਵਿੱਚ ਗੁਜ਼ਾਰਾ ਹੋਇਆ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਦੂਸਰਾ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ ਇਹਨਾਂ ਇਲੈਕਸ਼ਨ ਦੇ ਦਰਮਿਆਨ ਇਸ ਦੀ ਚਰਚਾ ਕਾਫੀ ਹੋਈ ਹੈ ਕਿ ਜਿਹੜੇ ਇੰਟਰਨੈਸ਼ਨਲੀ ਟ੍ਰੇਨਡ ਪ੍ਰੋਫੈਸ਼ਨਲਸ ਨੇ, ਡਾਕਟਰਸ ਨੇ, ਨਰਸਿਸ ਨੇ, ਉਹਨਾਂ ਨੂੰ ਕਿੱਦਾਂ ਹੈਲਥ ਕੇਅਰ ਦੇ ਵਿੱਚ ਇੰਟੀਗ੍ਰੇਟ ਕੀਤਾ ਜਾਏਗਾ। ਵਾਅਦੇ ਜ਼ਰੂਰ ਹੋਏ ਨੇ, ਬਟ ਕਿਆ ਉਸ ਦੇ ਉੱਤੇ ਕੋਈ ਕੰਮ ਹੋਏਗਾ, ਇਹਦੇ ਉੱਤੇ ਸਾਡੀ ਨਿਗਾਹ ਬਰਕਰਾਰ ਹੈ। ਔਰ ਹੁਣ ਗੱਲ ਕਰਦੇ ਹਾਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੀ। ਜਿੱਦਾਂ ਜਿੱਦਾਂ ਫੈਡਰਲ ਕੰਜ਼ਰਵੇਟਿਵ ਲੀਡਰਸ਼ਿਪ ਰੇਸ ਜਿਹੜੀ ਹੈ ਹੋਰ ਜ਼ਿਆਦਾ ਤੇਜ਼ ਹੋ ਰਹੀ ਹੈ, ਐਲੀਗੇਸ਼ਨਸ ਇੱਕ ਦੂਸਰੇ ਦੇ ਖਿਲਾਫ ਜਿਹੜੇ ਨੇ ਲਗਾਤਾਰ ਵੱਧਦੇ ਨਜ਼ਰ ਆ ਰਹੇ ਨੇ। ਹੁਣ ਅਸੀਂ ਗੱਲ ਕਰਦੇ ਹਾਂ ਕਿ ਨੈਸ਼ਨਲ ਪੋਸਟ ਦੇ ਵਿੱਚ ਇੱਕ ਖਬਰ ਜੋ ਛਪੀ ਹੈ, ਨੈਸ਼ਨਲ ਪੋਸਟ ਦੇ ਵਿੱਚ ਛਪੀ ਇਸ ਖਬਰ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਪੀਅਰ ਪੋਲੀਓਫ ਕੈਂਪ ਜਿਹੜਾ ਹੈਗਾ ਉਹਨਾਂ ਨੇ ਪੈਟ੍ਰਿਕ ਬਰਾਊਨ ਹੋਣਾ ਦੇ ਖਿਲਾਫ ਆਪਣੀ ਲੀਡਰਸ਼ਿਪ ਜਿਹੜੀ ਕੈਂਪੇਨ ਦੇ ਜਿਹੜੇ ਮੇਨ ਲੀਡਰਸ ਨੇ ਉਹਨਾਂ ਨੂੰ ਉਹਨਾਂ ਦੇ ਕੋਲ ਇੱਕ ਕੰਪਲੇਂਟ ਫਾਈਲ ਕੀਤੀ ਹੈ। ਪੀਅਰ ਪੋਲੀਓਫ ਕੈਂਪ ਦੇ ਵਿੱਚ ਕੋ ਚੇਅਰ ਨੇ ਟਿਮ ਉੱਪਲ ਸਾਹਿਬ, ਸੋ ਟਿਮ ਉੱਪਲ ਸਾਹਿਬ ਨੇ ਇਹ ਕੰਪਲੇਂਟ ਜਿਹੜੀ ਹੈ ਉਹ ਪੈਟ੍ਰਿਕ ਬਰਾਊਨ ਉਹਨਾਂ ਦੇ ਖਿਲਾਫ ਜਾਰੀ ਕੀਤੀ ਹੈ। ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਟਿਮ ਉੱਪਲ ਸਾਹਿਬ ਔਰ ਇਸ ਵੇਲੇ ਪੀ ਤੇ ਮੁੱਪਲ ਸਾਹਿਬ ਨੇ ਪੈਟਰਿਕ ਬਰਾਊਨਹੋਲਮ ਦੇ ਖਿਲਾਫ ਜਿਹੜੀ ਕੰਪਲੇਂਟ ਕੀਤੀ ਹੈ ਉਹ ਜਿਹੜੀ ਕੰਜ਼ਰਵੇਟਿਵ ਲੀਡਰਸ਼ਿਪ ਇਲੈਕਸ਼ਨ ਆਰਗੇਨਾਈਜ਼ਿੰਗ ਕਮੇਟੀ ਦੇ ਜਿਹੜੇ ਚੇਅਰ ਨੇ ਈਅਨ ਬ੍ਰੌਡੀ ਉਹਨਾਂ ਦੇ ਕੋਲ ਉਹਨਾਂ ਨੇ ਕੰਪਲੇਂਟ ਕੀਤੀ ਹੈ। ਉੱਪਲ ਸਾਹਿਬ ਨੇ ਕਿਹਾ ਹੈ ਕਿ ਸਾਡੇ ਕੋਲ ਇਹਦੇ ਸਬੂਤ ਨੇ ਕਿ ਪੈਟਰਿਕ ਬਰਾਊਨ ਉਹਨਾਂ ਦੀ ਜਿਹੜੀ ਕੈਂਪੇਨ ਹੈਗੀ ਆ ਇਹਦੇ ਵਿੱਚ ਜਦ ਇਹ ਮੈਂਬਰਸ਼ਿਪ ਵੇਚਦੇ ਨੇ ਤੇ ਗਲਤ ਤਰੀਕੇ ਦੇ ਨਾਲ ਇਹ ਮੈਂਬਰਸ਼ਿਪ ਸੇਲ ਜਿਹੜੀ ਕੀਤੀ ਜਾ ਰਹੀ ਹੈ। ਉਹਨਾਂ ਨੇ ਸਬੂਤ ਦੇ ਤੌਰ ਦੇ ਉੱਤੇ ਇੱਕ ਰਿਕਾਰਡਿੰਗ ਵੀ ਪੇਸ਼ ਕੀਤੀ ਹੈ। ਰਿਕਾਰਡਿੰਗ ਜਿਹੜੀ ਹੈ ਉਹ ਉਰਦੂ ਦੇ ਵਿੱਚ ਦੱਸੀ ਜਾ ਰਹੀ ਹੈ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਨੈਸ਼ਨਲ ਪੋਸਟ ਕੋਲੋਂ ਰਿਕਾਰਡਿੰਗ ਹੈ ਜਾਂ ਟਿਮੁੱਪਲ ਸਾਹਿਬ ਕੋਲ ਹੋ ਸਕਦੀ ਹੈ ਜਾਂ ਫਿਰ ਜਿਹੜੀ ਆਰਗੇਨਾਈਜ਼ਿੰਗ ਕਮੇਟੀ ਉਹਨਾਂ ਕੋਲ ਹੋ ਸਕਦੀ ਹੈ ਜਿਹੜੀ ਉਰਦੂ ਦੇ ਵਿੱਚ ਰਿਕਾਰਡਿੰਗ ਹੈ। ਉਹਦੇ ਵਿੱਚ ਉਹਨਾਂ ਨੇ ਐਲੀਗੇਸ਼ਨ ਲਗਾਏ ਨੇ ਕਿ ਜਿਹੜੀ ਉਰਦੂ ਦੇ ਵਿੱਚ ਰਿਕਾਰਡਿੰਗ ਹੈ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਪੈਸੇ ਦੀ ਫਿਕਰ ਨਾ ਕੀਤੀ ਜਾਵੇ ਔਰ ਮੈਂਬਰਸ਼ਿਪ ਜਿਹੜੀ ਬਣਾਉਣ ਦੀ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਰਹੀ ਹੈ। ਹੁਣ ਇਸ ਮੁੱਦੇ ਦੇ ਉੱਤੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹਤੇ ਜਿਹੜੀ ਕੈਂਪੇਨ ਹੈਗੇ ਆ ਉਹ ਕਰਨਗੇ ਔਰ ਇਸ ਚਿੱਠੀ ਦੇ ਵਿੱਚ ਟਿਮੁੱਪਲ ਸਾਹਿਬ ਤੋਂ ਇਲਾਵਾ ਅਰਪਨ ਖੰਨਾ ਜਿਹੜੇ ਕਿ ਸਾਡੇ ਇੱਥੇ ਓਨਟੈਰੀਓ ਦੇ ਕੋ ਚੇਅਰ ਨੇ ਪੀਅਰ ਪੋਲੀਓ ਕੈਂਪੇਨ ਦੇ ਉਹਨਾਂ ਨੇ ਵੀ ਇਹਦੇ ਵਿੱਚ ਗੱਲ ਕੀਤੀ ਹੈ ਕਿ ਕੁਛ ਸਾਊਥ ਏਸ਼ੀਅਨ ਭਾਈਚਾਰੇ ਦੇ ਜਿਹੜੇ ਕੁਛ ਲੋਕ ਸੀਗੇ ਉਹਨਾਂ ਨੂੰ ਅਪਰੋਚ ਕੀਤਾ ਗਿਆ ਹੈਗਾ ਔਰ ਉਹਨਾਂ ਨੂੰ ਮੈਂਬਰਸ਼ਿਪ ਫੀਸ ਦੇਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈਗੀ ਹੈ ਔਰ ਬਾਅਦ ਦੇ ਵਿੱਚ ਜਾਂ ਤੁਸੀਂ ਆਪਣੇ ਕੋਲੋਂ ਪੈਸੇ ਦੇ ਦਿਓ ਬਾਅਦ 'ਚ ਤੁਹਾਨੂੰ ਪੈਸੇ ਦੇ ਦਿੱਤੇ ਜਾਣਗੇ। ਇਹ ਅਰਪਨ ਖੰਨਾ ਹੋਣਾ ਨੇ ਵੀ ਇਹਦੇ ਵਿੱਚ ਐਲੀਗੇਸ਼ਨ ਜਿਹੜੇ ਨੇ ਉਹਨਾਂ ਨੇ ਵੀ ਲਗਾਏ ਨੇ। ਸੋ ਟਿਮੁੱਪਲ ਸਾਹਿਬ ਔਰ ਅਰਪਨ ਖੰਨਾ ਸਾਹਿਬ ਨੇ ਇਹ ਐਲੀਗੇਸ਼ਨ ਲਗਾਏ ਨੇ। ਪੈਟਰਿਕ ਬਰਾਊਨ ਸਾਹਿਬ ਦਾ ਇਹਦੇ 'ਤੇ ਜਵਾਬ ਉਹਨਾਂ ਨੇ ਕਿਹਾ ਹੈ ਕਿ ਇਸ ਰਿਕਾਰਡਿੰਗ ਦਾ ਕੋਈ ਸੰਬੰਧ ਹੀ ਨਹੀਂ ਹੈਗਾ ਪੈਟਰਿਕ ਬਰਾਊਨ ਕੈਂਪੇਨ ਦੇ ਨਾਲ। ਪੈਟਰਿਕ ਬਰਾਊਨ ਕੈਂਪੇ ਕਹਿ ਰਿਹਾ ਹੈਗਾ ਕਿ ਇਹ ਜਿਹੜੀ ਰਿਕਾਰਡਿੰਗ ਹੈਗੀ ਹੈ ਉਹ ਦੋਨੋਂ ਜਣੇ ਉਹ ਆਪਣੇ ਆਪ ਕੁਛ ਕਰ ਰਹੇ ਆ ਜਾਂ ਨਹੀਂ ਕਰ ਰਹੇ ਉਹਦਾ ਪੈਟਰਿਕ ਬਰਾਊਨ ਕੈਂਪੇਨ ਦੇ ਨਾਲ ਸੰਬੰਧ ਜੋੜਨਾ ਸਰਾਸਰ ਗਲਤ ਹੈ। ਪੈਟਰਿਕ ਬਰਾਊਨ ਕੈਂਪ ਦਾ ਕਹਿਣਾ ਹੈਗਾ ਹੈ ਕਿ ਇਹ ਅਸੀਂ ਰਿਪੋਰਟਸ ਤੋਂ ਜੋ ਸਾਨੂੰ ਮਿਲੀਆਂ ਔਰ ਅਸੀਂ ਸਾਰੀ ਜਿਹੜੀ ਉਹਨਾਂ ਨੇ ਚੀਜ਼ ਚੈੱਕ ਕੀਤੀ ਹੈ ਸ਼ਾਇਦ ਉਹਨਾਂ ਨੇ ਵੀ ਇਹ ਜਿਹੜੀ ਉਰਦੂ 'ਚ ਰਿਕਾਰਡਿੰਗ ਆ ਚੈੱਕ ਕੀਤੀ ਹੈ ਅਤੇ ਉਸ ਤੋਂ ਬਾਅਦ ਅਸੀਂ ਜ਼ਿਕਰ ਕਰ ਦਈਏ ਕਿ ਪੋਥੀਅਰ ਜਿਹੜੇ ਕਿ ਡਾਇਰੈਕਟਰ ਆਫ ਕਮਿਊਨੀਕੇਸ਼ਨਸ ਨੇ ਪੈਟਰਿਕ ਬਰਾਊਨ ਕੈਂਪ ਦੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਇਹਨਾਂ ਨੂੰ ਪਛਾਣਦੇ ਵੀ ਨਹੀਂ ਹੈ ਕਿਹਨਾਂ ਦੀ ਇਹ ਰਿਕਾਰਡਿੰਗ ਹੋਈ ਹੈ ਔਰ ਨਾ ਇਹਨਾਂ ਨੂੰ ਕੋਈ ਅਥਾਰਟੀ ਹੈ ਸਾਡੀ ਕੈਂਪੇਨ ਦੇ ਬਿਲਾਫ ਦੇ ਉੱਤੇ ਕੋਈ ਕੰਮ ਕਰਨ ਦੀ। ਪੈਟਰਿਕ ਬਰਾਊਨ ਕੈਂਪੇ ਕਹਿ ਰਿਹਾ ਹੈਗਾ ਕਿ ਪੀਅਰ ਪੋਲੀਓ ਕੈਂਪ ਕੋਈ ਮੁੱਦਾ ਨਹੀਂ ਹੈ ਔਰ ਮੁੱਦਾ ਬਣਾਇਆ ਗਿਆ ਸੈਟਅਪ ਕੀਤਾ ਜਾ ਰਿਹਾ ਇਹ ਬਿਲਕੁਲ ਗਲਤ ਮੁੱਦਾ ਜਿਹੜਾ ਉਹ ਬਣਾਇਆ ਜਾ ਰਿਹਾ ਇਹ ਪੈਟਰਿਕ ਬਰਾਊਨ ਕੈਂਪ ਦਾ ਜਿਹੜਾ ਉਹ ਕਹਿਣਾ। ਸੋ ਇਹਦੇ ਉੱਤੇ ਜੋ ਵੀ ਹੋਰ ਡਿਵੈਲਪਮੈਂਟਸ ਹੋਣਗੀਆਂ ਅਸੀਂ ਤੁਹਾਨੂੰ ਅਪਡੇਟ ਕਰਦੇ ਰਵਾਂਗੇ। ਇਸ ਦਰਮਿਆਨ ਇੱਕ ਹੋਰ ਇੰਪੋਰਟੈਂਟ ਡਿਵੈਲਪਮੈਂਟ ਜਿਹੜੀ ਹੈ ਉਹ ਇਹ ਹੋਈ ਹੈ ਕਿ ਪੈਟਰਿਕ ਬਰਾਊਨ ਉਹਨਾਂ ਦੇ ਜਿਹੜੇ ਕੈਂਪੇਨ ਕੋ ਚੇਅਰ ਨੇ ਮਿਸ਼ੇਲ ਰੈਂਪਲ ਉਹਨਾਂ ਨੇ ਜਿਹੜਾ ਹੈਗਾ ਜੀ ਪੋਜੀਸ਼ਨ ਛੱਡੀ ਹੈ ਪਰ ਉਹ ਇਸ ਕਾਰਨ ਛੱਡੀ ਹੈ ਕਿਉਂਕਿ ਅਲਬਰਟਾ ਦੇ ਵਿੱਚ UCP ਜਿਹੜੀ ਉੱਥੇ ਲੀਡਰਸ਼ਿਪ ਰੇਸ ਜਿਹੜੀ ਹੋ ਰਹੀ ਹੈ ਮਿਸ਼ੇਲ ਰੈਂਪਲ ਜਿਹੜੇ ਉਹਦੇ ਵਿੱਚ ਉਹ ਹਿੱਸਾ ਲੈਣ ਜਾ ਰਹੇ ਨੇ। ਅਸੀਂ ਦੱਸ ਦਈਏ ਕਿ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਜਿਹੜੀ ਹੈ ਇਹ ਹੁਣ ਵੱਖਰੀ ਖਬਰ ਹੈ ਵੱਖਰੀ ਖਬਰ ਦੇ ਵਿੱਚ ਅਸੀਂ ਦੱਸ ਰਹੇ ਹਾਲਾਂਕਿ ਇਹਦੇ ਪੁਰਾਣੀ ਖਬਰ ਨਾਲ ਥੋੜ੍ਹੀ ਜਿਹੀ ਜੁੜੀ ਹੋਈ ਹੈ। ਮਿਸ਼ੇਲ ਰੈਂਪਲ ਜਿਹੜੇ ਨੇ ਉਹ ਅਲਬਰਟਾ ਦੇ ਵਿੱਚ ਜੇਸਨ ਕੈਨੀ ਹੁਣਾਂ ਨੇ ਹਾਲ ਹੀ ਦੇ ਵਿੱਚ ਐਲਾਨ ਕਰ ਦਿੱਤਾ ਸੀਗਾ ਕਿ ਹੀ ਸਟੈਪਿੰਗ ਡਾਊਨ ਐਜ਼ ਅ ਲੀਡਰ ਜਿਹੜੀ ਇਸ ਵੇਲੇ ਰੂਲਿੰਗ ਪਾਰਟੀ ਅਲਬਰਟਾ ਦੇ ਵਿੱਚ UCP ਔਰ ਉੱਥੇ ਲੀਡਰਸ਼ਿਪ ਰੇਸ ਜਿਹੜੀ ਹੈ ਹੋਣ ਜਾ ਰਹੀ ਹੈ। ਕਾਰਨ ਕੀ ਹੈ ਕਿ ਜੇਸਨ ਕੈਨੀ ਹੁਣਾਂ ਨੂੰ ਮੇ ਦੇ ਵਿੱਚ ਉਹਨਾਂ ਨੇ ਅਨਾਊਂਸਮੈਂਟ ਇਸ ਲਈ ਕੀਤੀ ਸੀਗੀ ਕਿ ਉਹਨਾਂ ਨੂੰ ਸਿਰਫ 51% ਸਪੋਰਟ ਜਿਹੜੀ ਹੈ ਉਹ ਲੀਡਰਸ਼ਿਪ ਰਿਵਿਊ ਦੇ ਵਿੱਚ ਮਿਲੀ ਸੀ। ਹੁਣ ਜੇਸਨ ਕੈਨੀ ਦੀ ਜਗ੍ਹਾ UCP ਲੀਡਰਸ਼ਿਪ ਰੇਸ ਦੇ ਵਿੱਚ ਹਿੱਸਾ ਕੌਣ ਲਏਗਾ ਉਹਦੇ ਵਿੱਚ ਕਾਫੀ ਨਾਮ ਅੱਗੇ ਆ ਰਹੇ ਨੇ। ਮਿਸ਼ੇਲ ਰੈਂਪਲ ਵੀ ਜਿਹੜੀ ਹੈ ਉਹ ਵੀ ਇਹਦੇ ਵਿੱਚ ਹਿੱਸਾ ਲੈ ਰਹੇ ਹੈ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਜਿਹੜੇ ਕੁਝ ਕੈਬਨਿਟ ਮਿਨਿਸਟਰਸ ਨੇ ਉੱਥੇ ਜਿਹਦੇ ਵਿੱਚ ਕਿ ਟ੍ਰੈਵਿਸ ਸਟੋਸ ਹੈਗੇ ਨੇ, ਰਬੇਕਾ ਸਕਲਸ ਹੈਗੇ ਨੇ, ਲੀਲਾ ਅਹੀਰ ਹੈਗੇ ਨੇ ਔਰ ਟਰਾਂਸਪੋਰਟ ਮੰਤਰੀ ਰਾਜਨ ਸਾਨੀ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਨੇ ਵੀ ਐਲਾਨ ਕਰਤਾ ਕਿ ਉਹ ਵੀ ਇਸ ਲੀਡਰਸ਼ਿਪ ਰੇਸ ਦੇ ਵਿੱਚ ਹਿੱਸਾ ਲੈ ਰਹੇ ਨੇ। ਪੈਟਰਿਕ ਬਰਾਊਨ ਦੇ ਸਾਹਮਣੇ ਇੱਕ ਹੋਰ ਚੈਲੇਂਜ ਉਹਨਾਂ ਦੇ ਆਪਣੇ ਹੀ ਕੁਝ ਕੌਂਸਲ ਮੈਂਬਰ ਜਿਹੜੇ ਨੇ ਉਹਨਾਂ ਨੇ ਵੀ ਖੜਾ ਕਰ ਦਿੱਤਾ ਹੈਗਾ। ਸਾਨੂੰ ਮੀਡੀਆ ਨੂੰ ਇੱਕ ਪ੍ਰੈਸ ਰਿਲੀਜ਼ ਜਿਹੜੀ ਆ ਉਹ ਭੇਜੀ ਗਈ ਹੈਗੀ ਆ। ਇਸ ਹਫ਼ਤੇ ਕੌਂਸਲ ਦੀ ਇੱਕ ਮੀਟਿੰਗ ਜਿਹੜੀ ਆ ਹੋਣੀ ਸੀਗੀ ਔਰ ਮੰਨਿਆ ਜਾ ਰਿਹਾ ਕਿ ਉਹਦੇ ਵਿੱਚ ਫੈਸਲੇ ਲਏ ਜਾਣੇ ਸੀਗੇ ਕਿ ਆਖਿਰਕਾਰ ਜਿਹੜੇ ਰੀਸੈਂਟਲੀ ਵਾਰਡ ਨੰਬਰ 7 ਔਰ 8 ਤੋਂ ਕੌਂਸਲਰ ਹੈਗੇ ਨੇ ਚਰਮੇਨ ਵਿਲੀਅਮਸ, ਉਹਨਾਂ ਨੇ ਬ੍ਰੈਂਪਟਨ ਸੈਂਟਰ ਦੇ ਵਿੱਚ ਇਲੈਕਸ਼ਨ ਜਿੱਤ ਲਈ ਹੈ। PC ਪਾਰਟੀ ਵੱਲੋਂ ਖੜੇ ਹੋਏ ਸੀ ਸਰਾ ਸਿੰਘ, ਉੱਥੋਂ NDP ਦੇ ਸਿਟਿੰਗ ਇਨਕੰਬੈਂਟ MPP ਸੀਗੇ ਔਰ ਡਿਪਟੀ ਲੀਡਰ ਵੀ ਸੀਗੇ, ਉਹਨਾਂ ਨੂੰ ਹਰਾ ਕੇ ਸ਼ਰਮੇਨ ਵਿਲੀਅਮਸ ਜਿਹੜੇ ਨੇ ਉਹ ਹੁਣ ਪ੍ਰੋਵਿੰਸ਼ੀਅਲ ਇਲੈਕਸ਼ਨ ਜਿੱਤ ਚੁੱਕੇ ਨੇ। ਸੋ ਜਿਹਦੇ ਕਾਰਨ ਕਿ ਸਿਟੀ ਕੌਂਸਲ ਦੇ ਵਿੱਚ ਇੱਕ ਸੀਟ ਵਿਹਲੀ ਹੋ ਗਈ ਹੈ। ਸੋ ਇਸ ਸੀਟ ਨੂੰ ਕਿੱਦਾਂ ਫਿਲਅਪ ਕੀਤਾ ਜਾਵੇ ਇਹਦੇ ਵਿੱਚ ਹੁਣ ਦੋ ਅਲੱਗ ਅਲੱਗ ਗਰੁੱਪ ਜਿਹੜੇ ਨੇ ਉਹ ਬ੍ਰੈਂਪਟਨ ਸਿਟੀ ਦੇ ਵਿੱਚ ਜਿਹੜੇ ਕੌਂਸਲਰਸ ਨੇ ਓਰੀਜਨਲ ਕੌਂਸਲਰਸ ਜਿਹੜੇ ਨੇ ਉਹਦੇ ਬਣ ਗਏ ਨੇ। ਜਿਹੜੇ ਦੋ ਅਲੱਗ ਅਲੱਗ ਗਰੁੱਪਸ ਨੇ ਹੁਣ ਇੱਕ ਦੂਸਰੇ ਦੇ ਉੱਤੇ ਜਿਹੜੇ ਆ ਉਹ ਸਵਾਲ ਖੜੇ ਕਰ ਰਹੇ ਨੇ। ਸੋ ਇਸ ਇਹਦੇ ਕਾਰਨ ਜਿਹੜਾ ਹੈਗਾ ਜੀ ਉਹ ਕਾਫੀ ਜ਼ਿਆਦਾ ਦਿੱਕਤਾਂ ਜਿਹੜੀਆਂ ਨੇ ਕਿ ਉਹ ਇਸ ਵੇਲੇ ਆ ਰਹੀਆਂ ਨੇ। ਹੁਣ ਕਿਹਨੂੰ ਉੱਥੇ ਕੌਂਸਲਰ ਬਣਾਇਆ ਜਾਵੇ, ਇਹ ਦੋ ਅਲੱਗ ਅਲੱਗ ਰਾਏ ਦੋਨੋਂ ਅਲੱਗ ਅਲੱਗ ਗਰੁੱਪਸ ਦੀ। ਸੋ ਇਹ ਵੀ ਇੱਕ ਵੱਡਾ ਚੈਲੇਂਜ ਹੋਏਗਾ ਕਿ ਇਸ ਮੁੱਦੇ ਦੇ ਉੱਤੇ ਕਿਆ ਪੈਟ੍ਰਿਕ ਬਰਾਊਨ ਜਿਹੜੇ ਆ ਉਹ ਸਾਰੇ ਜਿਹੜੇ ਆਪਣੇ ਕੌਂਸਲਰ ਓਰੀਜਨਲ ਕੌਂਸਲਰ ਨੂੰ ਨਾਲ ਲੈ ਕੇ ਚੱਲ ਸਕਣਗੇ। ਸਾਨੂੰ ਜੋ ਚਿੱਠੀ ਲਿਖੀ ਹੈ ਉਹਦੇ ਵਿੱਚ ਕਈ ਅਹਿਮ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹਨਾਂ ਦੇ ਆਪਣੇ ਹੀ ਕੌਂਸਲ ਮੈਂਬਰਸ ਦੁਆਰਾ ਪੈਟ੍ਰਿਕ ਬਰਾਊਨ ਔਰ ਉਹਨਾਂ ਦੇ ਸਾਥੀਆਂ ਦੋਨਾਂ ਵਾਸਤੇ ਜਿਹੜੇ ਨੇ ਉਹ ਖੜੇ ਕੀਤੇ ਗਏ ਨੇ। ਗੱਲਬਾਤ ਦਾ ਸਿਲਸਿਲਾ ਸਾਡਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਔਰ ਅਸੀਂ ਇੱਥੇ ਲੈਣ ਜਾ ਰਹੇ ਹਾਂ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ, ਉਸ ਤੋਂ ਬਾਅਦ ਵੀਲ ਕੈਰੀ ਆਨ ਦਾ ਡਿਸਕਸ਼ਨ।
ਇਸ ਵਾਰ ਵਾਈ ਮੀਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਡਬਲ ਧਮਾਕਾ। ਵਾਈ ਮੀਡੀਆ ਦੀ ਟੀਮ ਕਰੇਗੀ ਲਾਈਵ ਆਲੋਕੇਸ਼ਨ ਇੱਕ ਨਹੀਂ ਦੋ ਲੋਕੇਸ਼ਨਸ ਤੇ ਇਸ ਵੀਕਐਂਡ ਨੂੰ। ਇਸ ਸੈਟਰਡੇ ਜੂਨ 18 ਨੂੰ ਵਾਈ ਮੀਡੀਆ ਦੀ ਟੀਮ ਹੋਵੇਗੀ 1 ਤੋਂ 5 ਵਜੇ ਤੱਕ ਰੋਣਾ